लालो जिनके संग अंग उमंगत पाजो रदन कुंद करना सदन बदन सोट गनरा।
वाहिगुरु जी का खालसा, वाहिगुरु जी की फतेह। धन धन गुरुदेव, जिस संग हर जपे गुर कृपाल, जप पए ता अवगुण सब छपे। करुणा निदान पतत पावन भगत वचल सतगुरु श्री गुरु ग्रंथ साहिब जी महाराज गुरुदेव जी दे पावन पवित्र चरण कमलां च सजे हुए पिछले पैरां दे दवाना च एकत्र हो के आप समूह माई भाई त्रेहण कुल सरमौर फेरू नंदन सतगुरु श्री गुरु अंगद देव साहिब जी महाराज दीनदयाल भगत वत्सल कृपा निधान सतगुरु श्री गुरु तेग बहादुर साहिब जी महाराज तिना दा पावन पवित्र प्रकाश दिहाड़ा प्रकाश पुरब बहुत ही चाओ उत्साह नाल गुरु चरणा च एकत्र होके मना रहे हो। अज दा ए भागा भरिया दिहाड़ा सबबी दो सतगुरां दे पावन प्रकाश पुरब अज दे इस दिन नाल जुड़े हन। मत्ते दी सरां जिला फिरोजपुर इस नगर दे विच बाबा फेरू मल जी दा निवास है, माता दया कौर जी दा निवास है। प्रभु भगती करदिआं दंपती दा जीवन बतीत हुंदा है। भागां भरी कुख सी माता दया कौर दी, जिस कुख तों अज दे दिन सन 1504 ईस्वी नूं बड़े तेजस्वी बालक ने अवतार धारिया। पिता जी ने बड़े चाओ नाल नां रखिया भाई लहणा। बचपन दे कुछ पल कुछ दिन कुछ समा इत्थे सतगुरां दा बतीत होया। देव देत ऐसी होई उन्हां समयां विच धाड़ां पैंदियां सन पिंडां नूं उजाड़न लई। एक ताड़ मत्ते दी सरां भी आण पई, नगर उजड़ गया। भाई लहणा जी दी भूआ जी बाबा फेरू मल जी दी भैण माता पिराई जो खडूर साहब व्याहे हुए सन उन्हां ने आख्या तुसीं साडे नगर च आ के निवास करो। पिता जी ने उत्थे जा के दुकानदारी दा काम व्यापार दा काम शुरू कीता। कुछ दिनां विच ही परिवार चढ़दी कला च होया। महाराज गुरु अंगद साहब जी दी इत्थे ही परवरिश होण लगी। पिता जी सचखंड चले गए, जिम्मेवारी भाई लहणा जी दे सिर आण पई। पिता जी ज्वाला देवी दे उपाशक सन, हर साल जदों मेला लगना उदों उत्थे जाना। हुण भाई लहणा जी दी जिम्मेवारी लगी कि सेवा तुसी निभाउणी। गुआंढ विच गुरु घर दा एक सिख धन गुरु नानक साहब जी दे चरणां दा सेवक भाई जोध राय वो निवास रखदा है। अमृत वेले श्री आसा जी दी वार दा रोज कीर्तन करदा है। अमृतमई कणियां आसा जी दी वार दियां पंगतियां कन्नां विच गुरु साहब जी दे पईआं। भाई जोध नूं ही जा के पुछदे किहदी बाणी है, दस्सिआ इह दीन दुनिया दे मालक गुरु नानक साहब दी अमृत सरूप मिठी बाणी है। उत्थों दर्शनां दी सिक जाग पई। ਆਖਿਆ ਸਵੇਰੀ ਜਵਾਲਾ ਦੇਵੀ ਨੂੰ ਜਾਣਾ, ਨਾਲ ਦੇ ਯਾਤਰੂਆਂ ਨੂੰ ਕਿਹਾ ਕਰਤਾਰਪੁਰ ਸਾਹਿਬ ਵਾਲੇ ਰਸਤਿਓਂ ਜਾਵਾਂਗੇ। ਹਾਲਾਂਕਿ ਉਸ ਪਾਸੇ ਜਾਣ ਲਈ ਘੁੰਮ ਕੇ ਜਾਣਾ ਪੈਣਾ ਸੀ। ਸੰਗੀ ਮੰਨ ਗਏ। ਕਰਤਾਰਪੁਰ ਸਾਹਿਬ ਜਦੋਂ ਪਹੁੰਚੇ ਤੇ ਉਧਰੋਂ ਦੀਨ ਦੁਨੀਆਂ ਦੇ ਮਾਲਕ ਆਪ ਭਾਈ ਲਹਿਣੇ ਨੂੰ ਲੈਣ ਵਾਸਤੇ ਬਾਹਰ ਆਏ। ਜਗਤ ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਹੀ ਆ ਕੇ ਭਾਈ ਲਹਿਣਾ ਜੀ ਘੋੜੀ ਤੇ ਸਵਾਰ ਹੋਏ, ਪੁੱਛਦੇ ਨੇ ਜੀ ਇੱਥੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦਾ ਮਹੱਲ ਕਿੱਥੇ ਹੈ, ਮੰਦਰ ਕਿੱਥੇ ਹੈ? ਤੇ ਮੇਰੇ ਸਾਹਿਬ ਕਹਿੰਦੇ ਆਓ ਜੀ, ਮੈਂ ਹੀ ਲੈ ਚੱਲਦਾ। ਪਾਤਸ਼ਾਹ ਅੱਗੇ ਅੱਗੇ ਪੈਦਲ ਤੁਰੇ ਜਾਂਦੇ ਤੇ ਘੋੜੀ ਤੇ ਸਵਾਰ ਭਾਈ ਲਹਿਣਾ ਜੀ ਧਰਮਸ਼ਾਲਾ ਦੇ ਗੁਰਦੁਆਰੇ ਦੇ ਦਰਵਾਜ਼ੇ ਕੋਲ ਲਿਆ ਕੇ ਖੜਾ ਕੀਤਾ ਜੀ ਇੱਥੇ ਮਿਲਣਗੇ। ਆਪ ਮੇਰੇ ਸਾਹਿਬ ਸੱਚੇ ਪਾਤਸ਼ਾਹ ਜੀ ਪਿਛਲੇ ਦਰਵਾਜ਼ੇ ਵਿੱਚੋਂ ਦੀ ਆ ਕੇ ਗੱਦੀ ਤੇ ਬੈਠ ਕੇ ਜਦੋਂ ਭਾਈ ਲਹਿਣੇ ਨੇ ਸਾਹਿਬ ਦੇ ਦਰਸ਼ਨ ਕੀਤੇ ਤਾਂ ਉਹੀ ਨੇ ਜਿਹੜੇ ਰਸਤਾ ਦੱਸ ਰਹੇ ਸਨ। ਬੜਾ ਗੁਨਾਹ ਹੋ ਗਿਆ, ਇੰਨਾ ਵੱਡਾ ਨਿਰਾਦਰ, ਚਰਨ ਫੜ ਲਏ ਮਹਾਰਾਜ, ਬੜੀ ਵੱਡੀ ਗੁਸਤਾਖੀ ਹੋ ਗਈ। ਮਹਾਰਾਜ ਆਖਿਆ ਕੀ ਨਾਂ ਹੈ ਤੁਹਾਡਾ? ਕਹਿੰਦੇ ਜੀ ਲਹਿਣਾ। ਮਹਾਰਾਜ ਕਹਿੰਦੇ ਤੁਸੀਂ ਲੈਣਾ ਤੇ ਅਸੀਂ ਦੇਣਾ, ਤੇ ਜਿਹੜੇ ਲੈਣਦਾਰ ਨੇ ਉਹ ਘੋੜੀਆਂ ਤੇ ਚੜ ਕੇ ਆਉਂਦੇ ਨੇ, ਦੇਣਦਾਰ ਅੱਗੋਂ ਪੈਦਲ ਜਾ ਕੇ ਉਹਨਾਂ ਦਾ ਸਤਿਕਾਰ ਕਰਦੇ ਨੇ, ਤੁਸੀਂ ਤਾਂ ਲੈਣ ਆਏ ਜੇ। ਉਸ ਦਿਨ ਜਦੋਂ ਮਹਾਰਾਜ ਜੀ ਦੇ ਦੀਦਾਰ ਕੀਤੇ ਭਾਈ ਲਹਿਣਾ ਜੀ, ਮਹਾਰਾਜ ਗੁਰੂ ਗਰੀਬ ਨਵਾਜ ਪਾਤਸ਼ਾਹ ਦੇ ਚਰਨਾਂ ਵਿੱਚ ਹੀ ਮੁੜ ਕੇ ਇਕਮਿਕ ਹੋ ਗਏ। ਇੱਕ ਵਾਰ ਖਡੂਰ ਸਾਹਿਬ ਪਿੱਛੇ ਗਏ, ਰਾਈਆਂ ਨੂੰ ਨਾਲਦਿਆਂ ਨੂੰ ਕਹਿ ਦਿੱਤਾ ਤੁਸੀਂ ਜਾਓ ਜਵਾਲਾ ਦੇਵੀ ਨੂੰ, ਕਿਉਂਕਿ ਮੈਂ ਵੇਖ ਲਿਆ ਵੀ ਜਿਹੜੀ ਦੇਵੀ ਨੂੰ ਤੁਸੀਂ ਪੂਜਣ ਜਾਂਦੇ ਹੋ ਉਹ ਇੱਥੇ ਗੁਰੂ ਨਾਨਕ ਸਾਹਿਬ ਦੇ ਘਰ ਝਾੜੂ ਫੇਰਦੀ ਤੇ ਇਹ ਵੱਡਾ ਘਰ। ਮਹਾਰਾਜ ਜੀ ਦੇ ਚਰਨਾਂ ਵਿੱਚ ਸੇਵਾ ਕਰਦਿਆਂ ਕਰਦਿਆਂ ਭਾਈ ਲਹਿਣਾ ਜੀ ਗੁਰੂ ਹੁਕਮ ਨੂੰ ਮੰਨਦਿਆਂ ਸਾਹਿਬਾਂ ਦੇ ਸਰੂਪ ਵਿੱਚ ਇੱਕ ਬਿੱਕ ਹੋ ਗਏ, ਅਭੇਦ ਹੋ ਗਏ। ਅਖੀਰਲੀ ਕਸਵੱਟੀ ਜਦੋਂ ਪਰਖਿਆ, ਮੁਰਦਾ ਖਾਓ ਉਹ ਆਖਰੀ ਕਸਵੱਟੀ ਸੀ, ਉਸ ਤੋਂ ਪਹਿਲਾਂ ਕਈ ਕਸਵੱਟੀਆਂ ਲਾ ਕੇ ਪਰਖਿਆ ਹੈ। ਆਖਰੀ ਇਸ ਕਸਵੱਟੀ ਦੇ ਉੱਤੇ ਪਰਖਦਿਆਂ ਹੋਇਆ ਜਿਸ ਵੇਲੇ ਕਸਵੱਟੀ ਤੇ ਖਰੇ ਉਤਰੇ ਤੇ ਫਿਰ ਘੁੱਟ ਕੇ ਗਲ ਨਾਲ ਲਾ ਕੇ ਭਾਈ ਲਹਿਣੇ ਤੋਂ ਅੰਗਦ ਦੇਵ ਬਣਾ ਦਿੱਤਾ। ਸਾਡੇ ਅੰਗਾਂ ਨਾਲ ਲੱਗ ਗਏ, ਉਹ ਸਾਡੇ ਹੀ ਅੰਗ ਬਣ ਗਏ। ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਵੀ ਜੇ ਮੈਂ ਵੇਖਾਂ ਦ੍ਰਿਸ਼ਟੀ ਨਾਲ, ਹਨ ਤਾਂ ਇਕਮੇਕੇ ਪਰ ਕਈ ਵਾਰੀ ਵਿਚਾਰ ਦੀ ਤੱਕੜੀ ਵਿੱਚ ਪਾ ਕੇ ਜਿਸ ਵੇਲੇ ਵੇਖੀ ਦਾ ਹੈ ਤੇ ਗੁਰੂ ਨਾਨਕ ਸਾਹਿਬ ਤੋਂ ਵੀ ਵੱਡੇ ਗੁਰੂ ਅੰਗਦ ਸਾਹਿਬ ਪ੍ਰਤੀਤ ਹੁੰਦੇ ਹੈ। ਕਦੋਂ? ਕਿਉਂਕਿ ਜੇ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਕਿਸੇ ਨੂੰ ਨਮਸਕਾਰ ਕੀਤੀ ਆ ਤਾਂ ਉਹ ਕੇਵਲ ਗੁਰੂ ਅੰਗਦ ਸਾਹਿਬ ਹਨ। ਸੀਸ ਝੁਕਾਇਆ ਤੇ ਗੁਰੂ ਅੰਗਦ ਸਾਹਿਬ ਦੇ ਚਰਨਾਂ ਚ, ਤੇ ਫਿਰ ਕਾਲਣਾ ਵੀ ਗੁਰੂ ਅੰਗਦ ਸਾਹਿਬ ਦੀ ਵੱਡੀ ਹੈ। ਇੱਕ ਉਹ ਪੁੱਤਰ ਹੁੰਦੇ ਨੇ ਜਿਹੜੇ ਪਿਓ ਦੀ ਜ਼ਮੀਨ ਜਦਾਦ ਸੰਭਾਲਦੇ ਨੇ, ਪਰ ਇੱਕੋ ਨੇ ਜਿਨ੍ਹਾਂ ਨੂੰ ਪਿਓ ਕੋਲੋਂ ਵਿਰਾਸਤ ਵਿੱਚ ਕੁਝ ਨਹੀਂ ਮਿਲਿਆ ਹੁੰਦਾ, ਆਪ ਆਪਣੀ ਮਿਹਨਤ ਕਰਕੇ ਉਹ ਆਪਣੀ ਸੰਪਦਾ ਆਪਣਾ ਸਤਿਕਾਰ ਸੰਸਾਰ ਵਿੱਚ ਬਣਾਉਂਦੇ। ਗੁਰੂ ਨਾਨਕ ਸਾਹਿਬ ਤਾਂ ਪਰਮੇਸ਼ਰ ਕੋਲੋਂ ਲੈ ਕੇ ਆਏ ਸੀ ਸਭ ਕੁਝ, ਪਿਓ ਦੀ ਜਾਇਦਾਦ ਉਹਨਾਂ ਨੂੰ ਵਿਰਾਸਤ ਵਿੱਚ ਮਿਲ ਗਈ ਸੀ, ਪਰ ਧੰਨ ਗੁਰੂ ਅੰਗਦ ਸਾਹਿਬ ਦੀ ਆਪ ਫਰਸ਼ ਤੋਂ ਅਰਸ਼ ਤੱਕ ਕਾਲਣਾ ਕਾਲ ਕੇ ਪਹੁੰਚੇ ਹਨ। ਅੱਜ ਐਸੇ ਸਾਹਿਬਾਂ ਦਾ ਪਾਵਨ ਪ੍ਰਕਾਸ਼ ਦਿਹਾੜਾ ਹੈ। ਉੱਥੇ ਨਾਲ ਦੀਨ ਦੁਨੀਆਂ ਦੇ ਮਾਲਕ ਜਿਨ੍ਹਾਂ ਦੇ ਪਵਿੱਤਰ ਪਾਵਨ ਸਥਾਨ ਤੇ ਆਪਾਂ ਜੁੜ ਬੈਠੇ ਹਾਂ, ਧਰਮ ਦੇ ਰਾਖੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਵੀ ਪ੍ਰਕਾਸ਼ ਪੁਰਬ। ਅੱਜ ਦੇ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਪਾਵਨ ਧਰਤੀ, ਗੁਰੂ ਕੇ ਮਹਿਲਾਂ ਵਾਲਾ ਪਾਵਨ ਸਥਾਨ, ਗੁਰੂ ਕੇ ਮਹਿਲਾਂ ਵਾਲੀ ਉਹ ਪਾਵਨ ਜਗ੍ਹਾ ਜਿੱਥੇ ਮਾਤਾ ਨਾਨਕੀ ਦੀ ਕੁੱਖ ਤੋਂ ਅੰਮ੍ਰਿਤ ਵੇਲੇ ਸੰਨ 1621 ਈਸਵੀ ਨੂੰ ਤੇਜਸਵੀ ਬਾਲਕ ਨੇ ਅਵਤਾਰ ਧਾਰਿਆ ਹੈ। ਪਿਤਾ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬੈਠੇ ਸਨ। ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਭਾਈ ਬਾਬਕ ਜੀ ਕਰ ਰਹੇ, ਸਾਹਿਬ ਜੀ ਸੁਣ ਰਹੇ ਸੀ। ਉਥੇ ਹੀ ਖ਼ਬਰ ਦਿੱਤੀ ਹੈ ਇੱਕ ਸਿੱਖ ਨੇ ਆ ਕੇ, ਮਹਾਰਾਜ ਤੁਹਾਡੇ ਘਰ ਸਾਹਿਬਜ਼ਾਦੇ ਦਾ ਅਵਤਾਰ ਹੋਇਆ। ਪਾਤਸ਼ਾਹ ਸੁਣ ਕੇ ਅਡੋਲ ਬੈਠੇ ਰਹੇ। ਅੱਜ ਕਿਸੇ ਬਾਪ ਨੂੰ ਖ਼ਬਰ ਮਿਲੇ ਉਹਦੇ ਘਰ ਪੁੱਤਰ ਹੋਇਆ ਤੇ ਦੌੜ ਕੇ ਸਾਰੇ ਕੰਮ ਵਿੱਚੇ ਹੀ ਛੱਡ ਦੇਗਾ, ਮੈਂ ਜਾ ਕੇ ਕਾਕੇ ਦਾ ਚਿਹਰਾ ਵੇਖਾਂ। ਪਰ ਬਲਿਹਾਰ ਜਾਈਏ, ਮੇਰੇ ਸਾਹਿਬ ਤੋਂ ਅਡੋਲ ਹੋ ਕੇ ਬੈਠੇ ਰਹੇ ਮਰਿਆਦਾ ਪੁਰਸ਼ੋਤਮ। ਸੰਪੂਰਨ ਆਸਾ ਜੀ ਦੀ ਵਾਰ ਦਾ ਕੀਰਤਨ ਸੁਣਿਆ, ਅਰਦਾਸ ਹੋਈ। ਦੀਵਾਨ ਦੀ ਸਮਾਪਤੀ ਤੋਂ ਉਪਰੰਤ ਫਿਰ ਗਏ ਤੇ ਜਾਂਦਿਆਂ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਬਾਲ ਰੂਪ ਚ ਨੇ ਤੇ ਚਰਨਾਂ ਤੇ ਮੱਥਾ ਟੇਕ ਦਿੱਤਾ। ਭਾਈ ਵਿਧੀ ਚੰਦ ਨੇ ਸੰਸਾ ਕੀਤਾ, ਮਹਾਰਾਜ ਇਹ ਕੀ ਕੌਤਕ ਵਰਤਾਇਆ ਜੇ? ਇੱਕ ਦਿਨ ਦੇ ਬਾਲਕ ਦੇ ਚਰਨਾਂ ਤੇ ਨਮਸਕਾਰ। ਮਹਾਰਾਜ ਕਹਿੰਦੇ ਤਿਆਗ ਦੀ ਮੂਰਤ ਨੂੰ ਨਮਸਕਾਰ ਕੀਤੀ ਹੈ। ਤਿਆਗ ਦੀ ਮੂਰਤ ਨੇ, ਇਹ ਬੜੇ ਵੱਡੇ ਤਿਆਗੀ ਨੇ, ਦਾਨੀ ਨੇ, ਤਪਸਵੀ ਨੇ, ਅਸੀਂ ਨਮਾਮ ਕੀਤੀ ਹੈ ਇਹਨਾਂ ਦੀ ਉਸ ਸ਼ਖਸੀਅਤ ਨੂੰ ਜੋ ਇਹਨਾਂ ਅੰਦਰ ਬਿਰਾਜਮਾਨ ਹੈ। ਅਸੀਂ ਨਮਾਮ ਕੀਤੀ ਹੈ ਉਹਨਾਂ ਨੂੰ ਜਿਨ੍ਹਾਂ ਨੇ ਇਹਨਾਂ ਦੇ ਘਰ ਅਵਤਾਰ ਧਾਰਨ ਕਰਕੇ ਆਉਣਾ ਔਰ ਗੁਰੂ ਪੰਥ ਖਾਲਸੇ ਦੀ ਸਿਰਜਣਾ ਕਰਨੀ ਹੈ। ਬਾਲ ਰੂਪ ਚ ਇੰਨਾ ਵੱਡਾ ਮਾਣ ਨਾਵੇਂ ਪਾਤਸ਼ਾਹ ਨੂੰ ਗੁਰੂ ਹਰਗੋਬਿੰਦ ਸਾਹਿਬ ਦਿੰਦੇ ਸਨ। ਮੇਰੇ ਸਾਹਿਬਾਂ ਦੇ ਪੰਜ ਸਪੁੱਤਰ ਸੀ ਗੁਰੂ ਹਰਗੋਬਿੰਦ ਸਾਹਿਬ ਦੇ, ਵੱਡੇ ਵੀ ਆਉਂਦੇ ਸੀ ਦਰਬਾਰ ਚ, ਬਾਬਾ ਗੁਰਦਿੱਤਾ ਸਾਹਿਬ, ਬਾਬਾ ਸੂਰਜਮੱਲ ਜੀ, ਅਣੀ ਰਾਏ ਜੀ, ਅਟਲ ਰਾਏ ਜੀ, ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੰਸਾਰ ਨਾਲੋਂ ਨਿਰਾਲੇ ਹੀ ਰਹਿੰਦੇ ਸੀ। ਬਾਲਪਨੇ ਵਿਚ ਹੀ ਮਸਤ ਮੌਲਾ ਸੁਭਾਅ ਰੱਖਣਾ ਤੇ ਬਹੁਤਾ ਸਮਾਂ ਮੇਰੇ ਪਾਤਸ਼ਾਹ ਨੇ ਇਕਾਂਤ ਚ ਬਤੀਤ ਕਰਨਾ, ਤੇ ਜਦੋਂ ਕਿਤੇ ਮਨ ਚ ਮੌਜ ਆਉਣੀ ਕਿ ਪਿਤਾ ਜੀ ਦੇ ਦਰਸ਼ਨ ਕਰਕੇ ਆਉਣੇ, ਜਦੋਂ ਸਤਿਗੁਰਾਂ ਦੇ ਦਰਬਾਰ ਚ ਜਾਣਾ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਅੱਗੋਂ ਗੱਦੀ ਤੋਂ ਉੱਠ ਕੇ ਖਲੋ ਕੇ ਇਹਨਾਂ ਦਾ ਸਤਿਕਾਰ ਕਰਨਾ। ਆਖਿਆ ਜੀ ਤਿਆਗਮੱਲ ਜੀ ਆ ਗਏ ਨੇ, ਤਿਆਗਮੱਲ। ਮੇਰੇ ਸਾਹਿਬਾਂ ਦਾ ਨਾਂ ਪਹਿਲਾਂ ਤਿਆਗਮੱਲ ਹੀ ਰੱਖਿਆ ਸੀ। ਕਰਤਾਰਪੁਰ ਸਾਹਿਬ ਦੀ ਜੰਗ ਵਿਚ ਸਤਿਗੁਰਾਂ ਦੀ ਤੇਗ ਦਾ ਕਮਾਲ ਵੇਖ ਕੇ ਛੇਵੇਂ ਪਾਤਸ਼ਾਹ ਨੇ ਨਾਂ ਤਬਦੀਲ ਕਰਦੇ ਆਖਿਆ ਸੀ ਇਹ ਤਾਂ ਤੇਗ ਬਹਾਦਰ ਨੇ। ਫਿਰ ਨਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਹੋ ਕੇ ਪ੍ਰਗਟ ਹੋਇਆ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜਿਸ ਵੇਲੇ ਤਿਆਗ ਦੀ ਮੂਰਤ ਹੋ ਕੇ ਵਿਖਾਇਆ ਤੇ ਉਦੋਂ ਕਮਾਲ ਕਰ ਦਿੱਤੀ। ਬਾਬੇ ਬਕਾਲੇ ਦੀ ਧਰਤੀ ਤੇ ਜਦੋਂ ਨਾਵੇਂ ਪਾਤਸ਼ਾਹ ਪ੍ਰਗਟ ਹੋਏ, ਭਾਈ ਮੱਖਣ ਸ਼ਾਹ ਲਵਾਣੇ ਦੀ ਉਹ ਸਾਰੀ ਸਾਖੀ ਤੁਸੀਂ ਭਲੀ ਪ੍ਰਕਾਰ ਨਾਲ ਜਾਣਦੇ ਹੋ। ਪ੍ਰਗਟ ਹੋ ਗਏ, ਮੱਖਣ ਸ਼ਾਹ ਨੇ ਆਖਿਆ ਜੀ ਮੈਂ ਆਪਣਾ ਮੂੰਹ ਕਾਲਾ ਕਰਦਾ, ਇੱਕ ਦੇ ਮੂੰਹ ਕਾਲਿਆਂ ਹੁੰਦਿਆਂ ਲੱਖਾਂ ਦੇ ਹਜ਼ਾਰਾਂ ਦੇ ਮੁੱਖ ਉਜਵਲ ਹੁੰਦੇ ਨੇ ਤਾਂ ਕੋਈ ਗੱਲ ਨਹੀਂ। ਤੇ ਉੱਥੇ ਬਾਬੇ ਧੀਰਮੱਲ ਨੇ ਆਪਣੇ ਮਸੰਦਾਂ ਸਮੇਤ ਵਿਉਂਤ ਬੰਦੀ ਕੀਤੀ ਵੀ ਇਹਨਾਂ ਤੇ ਗੋਲੀ ਚਲਾਈਏ। ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਘੋੜੇ ਤੇ ਸਵਾਰ ਹੋਏ ਕੋਲੋਂ ਲੰਘੇ, ਜਦੋਂ ਵਾਪਸ ਆ ਰਹੇ ਸੀ ਇਹਨਾਂ ਅੱਗੋਂ ਬੰਦੂਕਾਂ ਬੀੜੀਆਂ, ਨਿਸ਼ਾਨੇ ਸਿੱਧੇ, ਤੇ ਜਦੋਂ ਮੇਰੇ ਨਾਵੇਂ ਪਾਤਸ਼ਾਹ ਤੇ ਨਿਸ਼ਾਨੇ ਲਾ ਕੇ ਗੋਲੀਆਂ ਚਲਾਈਆਂ ਤੇ ਉਹਦੇ ਦਰਵਾਜ਼ੇ ਕੋਲ ਆ ਕੇ ਘੋੜਾ ਰੋਕ ਕੇ ਮੇਰੇ ਪਾਤਸ਼ਾਹ ਨੇ ਇਹ ਨਹੀਂ ਆਖਿਆ ਧੀਰਮੱਲ ਤੇਰਾ ਖਾਨਾ ਖੁਆਰ, ਇਹ ਨਹੀਂ ਆਖਿਆ ਤੂੰ ਬੜਾ ਬੁਰਾ ਪਿਆ ਕਰਦਾ, ਇਹ ਤਾਂ ਬੜਾ ਮਾੜਾ ਕੰਮ ਪਿਆ ਕਰਦਾ। ਦਰਵਾਜ਼ੇ ਕੋਲ ਆ ਕੇ ਨਾਵੇਂ ਪਾਤਸ਼ਾਹ ਕਹਿੰਦੇ ਭਲੇ ਧੀਰਮੱਲ ਭਲੇ ਭਲੇ ਧੀਰਮੱਲ ਭਲੇ ਧੀਰਮੱਲ ਤੇਰਾ ਭਲਾ ਹੋਵੇ ਭਲਾ ਹੋਵੇ। ਇਹੀ ਬਚਨ ਆਪਣੀ ਮੁਬਾਰਕ ਰਸਨਾ ਤੋਂ ਕਹਿ ਰਹੇ ਹੋ, ਗੋਲੀਆਂ ਚਲਾ ਰਿਹਾ ਤੇ ਨਾਵੇਂ ਪਾਤਸ਼ਾਹ ਗੋਲੀਆਂ ਚਲਾਉਣ ਵਾਲੇ ਨੂੰ ਕਹਿੰਦੇ ਤੇਰਾ ਭਲਾ ਹੋਵੇ। ਤੇ ਜਿਸ ਵੇਲੇ ਡੇਰਾ ਆਣ ਲੁੱਟਿਆ ਸਤਿਗੁਰਾਂ ਦਾ, ਗੋਲੀ ਫਿਰ ਚਲਾਈ, ਮਹਾਰਾਜ ਜੀ ਦੇ ਕੰਨ ਦੇ ਕੋਲੋਂ ਛੂਹ ਕੇ ਗੋਲੀ ਚਲੀ ਗਈ, ਮਸਤਕ ਦੇ ਕੋਲੋਂ ਛੂਹ ਕੇ ਗੋਲੀ ਚਲੀ ਗਈ। ਤੇ ਭਾਈ ਮੱਖਣ ਸ਼ਾਹ ਨੂੰ ਪਤਾ ਲੱਗਾ ਵੀ ਡੇਰਾ ਲੁੱਟ ਕੇ ਲੈ ਗਿਆ, ਧੀਰਮੱਲ ਦਾ ਸਾਰਾ ਡੇਰਾ ਲੁੱਟ ਲਿਆ ਦੁਬਾਰਾ। ਸਾਹਿਬ ਆਖਿਆ ਜੋ ਕੰਮ ਉਹਨਾਂ ਕੀਤਾ ਉਹ ਅਸੀਂ ਨਹੀਂ ਕਰਨਾ, ਜਾਓ ਮੱਖਣ ਸ਼ਾਹ ਜੀ ਸਭ ਕੁਝ ਉਹਨਾਂ ਨੂੰ ਵਾਪਸ ਲਟਾਓ, ਮਹਾਰਾਜ ਆਪਣਾ ਸਮਾਨ ਤਾਂ ਰੱਖ ਲਈਏ। ਕਹਿੰਦੇ ਨਹੀਂ ਸਭ ਕੁਝ ਹੀ ਦੇ ਆਓ। ਉਦੋਂ ਤਿਆਗ ਦੀ ਮੂਰਤ ਹੋ ਕੇ ਵਿਖਾ ਦਿੱਤਾ ਤੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਰੱਖ ਲਏ ਸਨ। ਭਾਈ ਮੱਖਣ ਸ਼ਾਹ ਨੇ ਵੀ ਸਤਿਗੁਰਾਂ ਨੂੰ ਇਹ ਨਾ ਦੱਸਦਾ, ਇਹ ਤਾਂ ਸਾਡਾ ਹੱਕ ਹੈ, ਇਹ ਭਾਈ ਗੁਰਦਾਸ ਜੀ ਨੇ ਲਿਖੇ, ਗੁਰੂ ਅਰਜਨ ਸਾਹਿਬ ਨੇ ਲਿਖਵਾਏ ਨੇ, ਧੀਰਮੱਲ ਇਹਦਾ ਕੀ ਲੱਗਦਾ। ਜਦੋਂ ਬਿਆਸ ਦਰਿਆ ਟੱਪੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਮਹਾਰਾਜ ਜੀ ਜਾ ਰਹੇ ਸਨ ਤੇ ਪਤਾ ਲੱਗਾ ਵੀ ਮਹਾਰਾਜ ਜੀ ਦਾ ਸਰੂਪ ਨਾਲ ਜਾ ਰਿਹਾ ਤੇ ਉਸੇ ਵੇਲੇ ਰੋਕ ਲਿਆ। ਆਖਿਆ ਮੱਖਣ ਸ਼ਾਹ ਜੀ ਇਹ ਕਿਉਂ ਨਾਲ ਲੈ ਲਿਆ, ਸਾਡੇ ਪਿਤਾ ਜੀ ਨੇ ਜੇ ਉਹਨਾਂ ਕੋਲ ਸਰੂਪ ਨਹੀਂ ਲਿਆ ਤੇ ਅਸੀਂ ਕਿਉਂ ਲਈਏ। ਧੀਰ ਮੱਲ ਨੂੰ ਸੁਨੇਹਾ ਭੇਜ ਦਿੱਤਾ ਵੀ ਅਸੀਂ ਮਹਾਰਾਜ ਜੀ ਦਾ ਸਰੂਪ ਵਿਆਸ ਦਰਿਆ ਦੇ ਵਿੱਚ ਅਮਾਨਤ ਰੱਖ ਚੱਲੇ, ਆ ਕੇ ਲੈ ਜੀ ਅਰਦਾਸ ਕਰਕੇ। ਉੱਥੇ ਗੁਰੂ ਘਰ ਗੁਰਦੁਆਰਾ ਅਮਾਨਤਸਰ ਸਾਹਿਬ ਵਿਆਸ ਦੇ ਕੰਢੇ ਬਣਿਆ ਹੋਇਆ, ਤਕਰੀਬਨ 13 ਦਿਨ ਮਹਾਰਾਜ ਜੀ ਦਾ ਸਰੂਪ ਉੱਥੇ ਪਾਣੀ ਦੇ ਵਿੱਚ ਰਿਹਾ। ਤੇ ਧੀਰਮੱਲ ਨੇ ਆ ਕੇ ਅਰਦਾਸ ਕੀਤੀ ਤੇ ਨੌਵੇਂ ਪਾਤਸ਼ਾਹ ਦਾ ਨਾਂ ਨਹੀਂ ਸੀ ਲੈਂਦਾ ਤੇ ਸਰੂਪ ਪ੍ਰਗਟ ਨਾ ਹੋਇਆ। ਫਿਰ ਜਦੋਂ ਨਾਵੇਂ ਪਾਤਸ਼ਾਹ ਜੀ ਦਾ ਨਾਂ ਲੈ ਕੇ ਅਰਦਾਸ ਕੀਤੀ ਤੇ ਫਿਰ ਮਹਾਰਾਜ ਜੀ ਦੇ ਸਰੂਪ ਧੀਰਮੱਲ ਨੂੰ ਮਿਲੇ ਸਨ। ਅੰਮ੍ਰਿਤਸਰ ਸਾਹਿਬ ਪਹੁੰਚੇ ਤੇ ਅੱਗੋਂ ਮਸੰਦਾ ਨੇ ਦਰਵਾਜ਼ੇ ਬੰਦ ਕਰ ਲਏ ਜੀ, ਦਰਸ਼ਨ ਨਹੀਂ ਕਰਨ ਦੇਣੇ, ਕਿਤੇ ਆ ਕੇ ਸਾਡੇ ਕੋਲੋਂ ਗੁਰੂ ਘਰ ਹੀ ਨਾ ਖੋਹ ਲੈਣ। ਤੇ ਮੇਰੇ ਸਾਹਿਬ ਸੱਚੇ ਪਾਤਸ਼ਾਹ ਚਾਹੁੰਦੇ ਤੇ ਮੱਖਣ ਸ਼ਾਹ ਨੂੰ ਇਸ਼ਾਰਾ ਕਰਦੇ, ਜਾਓ ਫੌਜ ਹੈ ਤੁਹਾਡੇ ਨਾਲ, 500-700 ਸਿਪਾਹੀ ਮੱਖਣ ਸ਼ਾਹ ਨਾਲ ਰੱਖਦਾ ਸੀ, ਮਸੰਦਾ ਕੋਲੋਂ ਗੁਰੂ ਘਰ ਹੀ ਖੋਹਣਾ, ਮਿੰਟ ਚ ਖੋਹ ਲਵਾਂਗੇ। ਪਾਤਸ਼ਾਹ ਨੇ ਬਾਹਰ ਹੀ ਅਕਾਲ ਤਖ਼ਤ ਸਾਹਿਬ ਦੇ ਲਾਗੇ ਹੀ ਇੱਕ ਥਾਂ ਤੇ ਆਸਣ ਲਾ ਲਏ, ਗੁਰੂ ਸਾਹਿਬ ਦਾ ਸਥਾਨ ਬਣਿਆ ਹੋਇਆ, ਔਰਾ ਉੱਥੇ ਮਹਾਰਾਜ ਜੀ ਦਾ ਸੁਸ਼ੋਭਿਤ ਹੈ, ਉੱਥੋਂ ਹੀ ਨਮਸਕਾਰ ਕਰਕੇ ਵਾਪਸ ਮੁੜ ਕੇ ਤੇ ਉਹਨਾਂ ਮਸੰਦਾ ਬਾਬਤ ਤੇ ਬਚਨ ਕਹਿ ਗਏ, ਨਾ ਮਸੰਦ ਤੁਮ ਅੰਮ੍ਰਿਤ ਸਰੀਏ, ਕ੍ਰਿਸ਼ਨਾ ਅਗਨ ਕੀ ਅੰਤਰ ਸਰੀਏ, ਵੀ ਤੁਸੀਂ ਕ੍ਰਿਸ਼ਨਾ ਦੀ ਅੱਗ ਦੇ ਅੰਦਰੋਂ ਸੜਦੇ ਰਹੋਗੇ। ਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੀਆਂ ਮਾਤਾਵਾਂ ਜਿਨ੍ਹਾਂ ਨੂੰ ਪਤਾ ਲੱਗਾ ਵੀ ਸਤਿਗੁਰੂ ਜੀ ਇੱਥੋਂ ਚਲੇ ਗਏ ਤੇ ਵੱਲੇ ਪਿੰਡ ਜਾ ਪਹੁੰਚੇ, ਉੱਥੇ ਜਦੋਂ ਮਹਾਰਾਜ ਜੀ ਦੇ ਚਰਨਾਂ ਚ ਜਾ ਕੇ ਨਾ ਸੇਵਾ ਕੀਤੀ, ਲੰਗਰ ਪਾਣੀ ਭੇਟ ਕੀਤਾ, ਤੇ ਮਹਾਰਾਜ ਜੀ ਨੇ ਫਿਰ ਮਾਈਆਂ ਨੂੰ ਵੀ ਵਰ ਦਿੱਤਾ ਸੀ, ਮਾਈਆਂ ਰੱਬ ਰਜਾਈਆਂ ਸੇਵਾ ਕਰਨੇ ਨੂੰ ਆਈਆਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਗਰੀਬ ਨਵਾਜ ਪਾਤਸ਼ਾਹ ਜੀ ਦੀ ਸਿਫਤ ਅਥਾਹ ਹੈ, ਗੁਣ ਬੇਅੰਤ ਨੇ ਮੇਰੇ ਪਾਤਸ਼ਾਹ ਨੌਵੇਂ ਪਾਤਸ਼ਾਹ ਦੇ। ਇਹੋ ਜੀ ਮਹਾਨ ਤਿਆਗ ਦੀ ਮੂਰਤ, ਵੈਰਾਗ ਦੀ ਮੂਰਤ, 115 ਸ਼ਬਦ ਮੇਰੇ ਸਤਿਗੁਰਾਂ ਦੇ ਗੁਰੂ ਗ੍ਰੰਥ ਸਾਹਿਬ ਚ ਦਰਜ ਨੇ। ਕੋਈ ਵੀ ਸ਼ਬਦ ਨਾਵੇਂ ਪਾਤਸ਼ਾਹ ਜੀ ਦਾ ਪੜ੍ਹ ਲਈਏ, ਵੈਰਾਗ ਨਾਲ ਭਰਿਆ ਹੋਇਆ, ਹਰ ਇੱਕ ਸ਼ਬਦ ਵਿੱਚ ਅਤ ਉੱਚ ਦਰਜੇ ਦਾ ਵੈਰਾਗ। ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਨੀ, ਛਿਨ ਛਿਨ ਔਧ ਬਿਹਾਤ ਹੈ, ਫੂਟੇ ਘੱਟ ਜਿਉ ਪਾਨੀ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨ, ਸੁਖ ਸੁਨੇਹ ਅਰ ਭੈ ਨਹੀਂ ਜਾਕਾ, ਕੰਚਨ ਮਾਟੀ ਮਨ, ਮਨ ਕੀ ਮਨ ਹੀ ਮਾਹੇ ਰਹੀ, ਨਾ ਹਰ ਭਜੇ ਨਾ ਤੀਰਥ ਸੇਵੇ, ਚੋਟੀ ਕਾਲ ਗਹੀ। ਵੈਰਾਗ ਹੀ ਹੈ ਨਾ, ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੇ ਕਾਲ, ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਔਰ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਦੇ ਪਵਿੱਤਰ ਪਾਵਨ ਪ੍ਰਕਾਸ਼ ਪੁਰਬ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਆਓ ਜੋ ਲੜੀਵਾਰ ਕਥਾ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਆਪਾਂ ਸਰਵਣ ਕਰ ਰਹੇ ਹਾਂ। ਮਹਾਂਕਵੀ ਭਾਈ ਸੰਤੋਖ ਸਿੰਘ ਜੀ ਇਹ ਕਥਾ ਲਿਖ ਰਹੇ ਨੇ, ਭਾਈ ਸਾਹਿਬ ਭਾਈ ਬਾਲਾ ਜੀ ਨੇ ਕਥਾ ਉਚਾਰਨ ਕੀਤੀ, ਗੁਰੂ ਅੰਗਦ ਸਾਹਿਬ ਨੂੰ ਸੁਣਾਈ ਹੈ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਏਮਨਾਬਾਦ ਨਗਰ ਵਿੱਚ ਕੌਤਕ ਵਰਤਾ ਰਹੇ ਨੇ। ਮਲਕ ਭਾਗੋ ਦੇ ਸੱਦੇ ਤੇ ਮਲਕ ਭਾਗੋ ਦੇ ਘਰ ਪਹੁੰਚੇ। ਮਹਾਰਾਜ ਕਹਿੰਦੇ, ਲਿਆ ਮਲਕ ਭਾਗੋ ਜਿਹੜਾ ਪ੍ਰਸ਼ਾਦਾ ਤੂੰ ਛਕਾਉਣਾ ਚਾਹੁੰਦਾ। ਥਾਲ ਭਰ ਕੇ ਅਨੇਕ ਪ੍ਰਕਾਰ ਦੇ ਵਿਅੰਜਨ, ਪੂੜੇ ਪੂੜੀਆਂ ਲਿਆ ਰੱਖੀਆਂ ਅੱਗੇ, ਤੇ ਉਧਰੋਂ ਭਾਈ ਲਾਲੂ ਕੋਲੋਂ ਵੀ ਪ੍ਰਸ਼ਾਦਾ ਮੰਗਾ ਲਿਆ, ਕੁਦਰੇ ਦਾ ਪ੍ਰਸ਼ਾਦਾ ਸੱਜੇ ਹੱਥ ਚ, ਖੱਬੇ ਹੱਥ ਵਿੱਚ ਮਲਕ ਭਾਗੋ ਦਾ ਪੂੜਾ ਪਕੜ ਕੇ ਜਦੋਂ ਸਾਹਿਬਾਂ ਘੁੱਟਿਆ, ਇੱਕ ਚੋਂ ਦੁੱਧ ਦੀ ਧਾਰਾ ਤੇ ਇੱਕ ਚੋਂ ਲਹੂ ਦੀ ਧਾਰਾ ਵਹਿ ਤੁਰੀ। ਵੇ ਕੌਤਕ ਵੇਖ ਕੇ ਸਭ ਹੈਰਾਨ ਸਨ। ਮਹਾਰਾਜ ਜੀ ਨੇ ਆਖਿਆ, ਮਲਕ ਭਾਗੋ, ਆ ਲਹੂ ਦੀ ਧਾਰਾ ਵਾਲਾ ਤੇਰਾ ਜਿਹੜਾ ਪੂੜਾ, ਇਹਦੇ ਵਿੱਚ ਗਰੀਬਾਂ ਦਾ ਲਹੂ ਮਿਲਿਆ ਹੋਇਆ, ਨਾ ਜਾਣਦਾ ਹੋਵੇ ਉਹ ਖਾਵੇ ਤੇ ਉਹਦੇ ਪੁੰਨ ਨਸ਼ਟ ਹੋ ਜਾਂਦੇ ਨੇ, ਤਪਸਵੀਆਂ ਦਾ ਤਪ ਭ੍ਰਸ਼ਟ ਹੋ ਜਾਂਦਾ, ਤੇ ਜਾਣ ਬੁੱਝ ਕੇ ਕੌਣ ਖਾਵੇ ਇਹਨੂੰ। ਕਹਿੰਦੇ, ਇਸ ਕਰਕੇ ਅਸੀਂ ਇਹ ਤੇਰਾ ਬ੍ਰਹਮ ਭੋਜ ਨਹੀਂ ਖਾਧਾ, ਆ ਦੂਜੇ ਪਾਸੇ ਕਿਰਤ ਬਿਰਤ ਕਰਕੇ ਕਮਾਈ ਹੋਈ ਰੋਟੀ ਸੀ, ਪ੍ਰਸ਼ਾਦਾ ਸੀ, ਇਹਦੇ ਚੋਂ ਅੰਮ੍ਰਿਤ ਸਮਾਨ ਦੁੱਧ ਵਹਿ ਰਿਹਾ, ਤੇ ਭਾਈ ਲਾਲੋ ਦੇ ਘਰ ਤਾਂ ਰੋਜ਼ ਹੀ ਬ੍ਰਹਮ ਭੋਜ ਹੁੰਦਾ, ਇਸ ਕਰਕੇ ਉਹ ਬ੍ਰਹਮ ਭੋਜ ਛੱਡ ਕੇ ਤੇਰਾ ਖੂਨ ਪੀਣ ਕਿਵੇਂ ਆਉਂਦੇ ਸੀ, ਇਸ ਕਰਕੇ ਤੇਰੇ ਬ੍ਰਹਮ ਭੋਜ ਵਿੱਚ ਅਸੀਂ ਹਾਜ਼ਰ ਨਹੀਂ ਹੋਏ। ਸ੍ਰੀ ਗੁਰੂ ਪਾਤਸ਼ਾਹ ਜੀ ਦਾ ਇਹ ਬਚਨ ਸੁਣ ਕੇ ਮਲਕ ਭਾਗੋ ਨਿਰੁੱਤਰ ਹੋ ਗਿਆ, ਸਿਰ ਨੀਵਾਂ ਕਰ ਲਿਆ, ਪਰ ਮਨ ਦੇ ਵਿੱਚ ਈਰਖਾ ਤੇ ਦਵੈਸ਼ ਦੀ ਅੱਗ ਬਲ ਰਹੀ ਹੈ, ਪਰ ਕੁਝ ਵਸ ਨਹੀਂ ਚੱਲਿਆ ਸਤਿਗੁਰੂ ਜੀ ਦੇ ਬਚਨਾਂ ਅੱਗੇ। ਗਰੀਬ ਨਵਾਜ ਪਾਤਸ਼ਾਹ ਜੀ ਕੌਤਕ ਵਰਤਾ ਕੇ ਮਲਕ ਭਾਗੋ ਕੋਲੋਂ ਉੱਠ ਕੇ ਭਾਈ ਲਾਲੋ ਦੇ ਗ੍ਰਹਿ ਵਿਖੇ ਵਾਪਸ ਆਏ ਨੇ। ਆਓ ਇਸ ਤੋਂ ਅਗਲੇਰੀ ਕਥਾ मन बिरतियां एकागर करके सरवण करिए। गरीब नवाज पातशाह जगत गुरु धन धन श्री गुरु नानक देव साहब जी महाराज तिना दी पावन पवित्र सुंदर बूरत नू हिरदे च वसाउंदिआं अपने जीवन ते रसना दे कल्याण निमित आखीए जी सतनाम
श्री वाहे गुरु साहिब जीओ।
सतनाम श्री
वाहे गुरु साहिब जीओ। क्यों पई आन सदन में प्रभु बिराजे ये की करना यम दुख भागे।
धन धन गुरु नानक साहब सचे पातशाह जी महाराज मलक भागो दे करों उठ के चल आए और भाई साहब भाई लालो जी दे घर आण बिराजे हैं। ऐसे साहब जी जिन्हां दी कृपा नाल जिन्हां दी दया नाल जिन्हां दी रहमत नाल जम्मां दे दुख नठ जांदे ने जिहदे ते कृपा कर देण कृपा दृष्टि नाल वेख लैण ओदे जम्मां दे दुख नठ जांदे हन।
पुर मैं बिस्तरियो बिरसांता मिल मिल करे परस पर बाता।
सारे नगर दे विच महाराज जी दा प्रसंग विस्तृत हो गया। घर घर दे विच चर्चा चलन लगी भी महाराज गुरु नानक साहब ने यह कौतक वरताया मलक भागो दे घर। घर घर विच खबर पसर गई हर थां ते महाराज जी दा सुजस पसर गया। सब लोग आपस विच मिल मिल के इसे विषय ते ही गल करदे जिन्हू मलक भागो नू असी कहिंदे पुन्नी आ ओदे प्रशादे विचों तां लहू दी धारा वह टुरी महाराज गुरु नानक साहब ने विखाई है। घर घर दे विच इस तरह लोग आपो विच मिल मिल के बातां करदे हन।
मलक पयो लज्जत मन मानी गिरा न सन मुख कचो बखानी।
मन दा हंकारी मलक महाराज जी दे ए कौतक नू वेख के जदों लोग गल्लां करदे ते उस वेले लज्जत होया शर्मसार होया शर्मिंदा होया। शर्म तां आउंदी है पर उस वेले कुछ पेश नहीं गई भी कुछ बोल सके। पर मन विच बड़ा गुस्सा ए दे मन विच बड़ा भारी क्रोध है। सतगुरु जी दे सामने मलक भागो कुछ नहीं बोल सकिया। इदां लोग गल्लां करदे कहिंदे जिहड़ा मलक भागो किसी नूं गल नहीं करन दिंदा गुरु नानक साहब दे अगे कुछ बोल ही नहीं सकिया। मन उहदी जबान नूं ताला ही लग गया होवे कोई शब्द मलक भागो दी जबान तों निकल ही नहीं सकिया।
जो नर हुते चतर मतवाना मानी महिमा मने महाना।
सियाणे नर सन बुद्धिमान सन ओ जान गए धन गुरु नानक साहब जी दी वड्डी महिमा नूं कि महाराज गरीब नवाज पातशाह जी दी वड्डी वड्याई है। ओ महाराज सच्चे पातशाह जी दी महिमा नूं हिरदे च मन गए जिहड़े सियाणे बुद्धिमान सन।
जीठा मिले करे पद बंदन
हुण ओ जिथे भी मिलदे ने महाराज जी जिहड़े महिमा समझ गए ना सतगुरां दी। खालसा जी गुरु पातशाह दी महिमा भी उही जानदा जिहनूं मेरे पातशाह आप दया करके जना दे। नहीं तां कई वेरी हाथ विच हीरा फड़िया होवे ते उहदी सार दा नहीं पता हुंदा ते जिहनूं जना देण उहनूं समझ आ जांदी है। जिन्हां ने मेरे पातशाह दी महिमा जाण लई हुण रस्ते च जिथे भी मिलदे ने नगर च महाराज जी दे चरणां ते आ के वंदना करदे। धन गुरु नानक साहब जी महाराज जी दे पवित्र चरणा ते आ के नमस्कारा करदे हन।
जिस दर्शन त्रै ताप निकंदन
जिन्हां दे दर्शन कीतिआं तिन्ने ताप निवृत हो जांदे आदि व्याधि उपाधि ए तिन ताप ने ते महाराज गुरु नानक साहब दे दर्शन कीतिआं तिन्ने ही दूर हो जांदे। दर्शन देखत दोख नसे महाराज जी दे दर्शन परसदिआं दोख नस जांदे हन। गुरु साहब जी दे दर्शनां दा इन्ना वड्डा भारी प्रताप है।
लखियो सो कलावान एकेई निंदाया की बो दुख दे।
जाण गए बहुत लोग कि जी ए तां बड़े कलावान ने सिद्ध पुरुष ने अजमती पुरुष ने जेड़ा इन्हां दी निंदा करेगा उन्हां नूं बड़े दुख भोगने पैणगे। इहो जे महापुरख इहो जे साधु दी निंदा नहीं करनी। निंदा तां किसे आम बंदे दी पापी बंदे दी भी भली नहीं हुंदी। कहिंदे जी इह तां बड़े महान कलावान ने इन्हां दी निंदा बड़ा दुख देगी ਇਹਨਾਂ ਦੀ ਨਿੰਦਾ ਨਹੀਂ ਕਰਨੀ ਨਾ ਇਹਨਾਂ ਦੀ ਨਿੰਦਾ ਸੁਣਨੀ ਹੈ।
ਸੰਤ ਲੋਕ ਸ਼ੁਭ ਮਤ ਨਿਰਾਲਾ,
ਤਾਂ ਸੰਤ ਲੋਕ ਨੇ ਸਤੋ ਗੁਣੀ ਇਹਨਾਂ ਦੀ ਬਿਰਤੀ ਹੈ ਔਰ ਇਹਨਾਂ ਦਾ ਨਿਰਾਲਾ ਮਤ ਹੈ, ਸਭ ਨਾਲੋਂ ਨਿਰਾਲੀ ਚਾਲ ਹੈ। ਤੇ ਸੁਣਿਆ ਵੀ ਆਇਆ ਸੀ ਵੀ ਮਹਾਂਪੁਰਖਾਂ ਭਗਤਾਂ ਦੀ ਚਾਲ ਸੰਸਾਰ ਨਾਲੋਂ ਵੱਖਰੀ ਹੁੰਦੀ, ਇਸੇ ਕਰਕੇ ਸਮਝ ਨਹੀਂ ਆਉਂਦੀ। ਕਹਿੰਦੇ ਜੀ ਇਹਨਾਂ ਦਾ ਮਤ ਨਿਰਾਲਾ ਹੈ, ਇਹ ਤਾਂ ਸੰਤ ਲੋਕ ਹਨ।
ਜੀ ਮੈਂ ਅਜ਼ਮਤ ਜਿਤ ਵਿਸਾਲਾ,
ਜਿਨ੍ਹਾਂ ਵਿਚ ਵੇਖੋ ਕਿੱਡੀ ਵੱਡੀ ਭਾਰੀ ਅਜ਼ਮਤ ਹੈ, ਜਿਨ੍ਹਾਂ ਨੂੰ ਜਿੱਤਿਆ ਨਹੀਂ ਜਾ ਸਕਦਾ, ਅਜਿੱਤ ਜੋ ਜਿੱਤੇ ਨਹੀਂ ਜਾ ਸਕਦੇ, ਤੇ ਵਿਸ਼ਾਲ ਬੜੇ ਵੱਡੇ ਕਰਾਮਾਤੀ ਹਨ।
ਜੇ ਮਤ ਮੰਦ ਮੋਢੇ ਅਗਿਆਨੀ, ਤਿਨੈ ਨਮੈਮਾ ਕਜੋ ਪਛਾਨੀ।
ਜਿਹੜੇ ਮਾੜੀ ਮਤ ਵਾਲੇ ਨੇ, ਮੂੜ ਮੂਰਖ ਨੇ, ਅਗਿਆਨੀ ਨੇ, ਉਹਨਾਂ ਨੇ ਸਤਿਗੁਰਾਂ ਦੀ ਮਹਿਮਾ ਨਹੀਂ ਜਾਣੀ, ਵੇਖ ਕੇ ਵੀ ਉਹਨਾਂ ਨੂੰ ਮਹਿਮਾ ਦਾ ਪਤਾ ਨਹੀਂ ਲੱਗਾ। ਜਿਨ੍ਹਾਂ ਨੂੰ ਪਾਤਸ਼ਾਹ ਜਣਾਉਣਾ ਸੀ ਉਹਨਾਂ ਨੂੰ ਜਣਾ ਦਿੱਤਾ, ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣਾ, ਹਰ ਗੁਣ ਸਦ ਹੀ ਆਖ ਵਖਾਣਾ। ਜਿਹਨੂੰ ਜਣਾ ਦੇਣ ਉਹੀ ਜਾਣਦਾ, ਜਿਹਨੂੰ ਨਹੀਂ ਜਣਾਇਆ ਉਹ ਜਿਹੜੇ ਮਹਾਰਾਜ ਜੀ ਦੀ ਮਹਿਮਾ ਨੂੰ ਨਹੀਂ ਜਾਣ ਸਕੇ, ਮਾੜੀ ਮਤ ਵਾਲੇ ਮੂਰਖ ਅਗਿਆਨੀ, ਉਹਨਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕੋਈ ਮਹਿਮਾ ਨਹੀਂ ਪਛਾਣੀ।
ਜਿਉਂ ਚਿੰਤਾ ਮਨੀ ਕੱਪ ਕਰ ਆਏ, ਮੈਂ ਜਾਣੈ ਤੇ ਕੀਮਤ ਕਾਏ।
ਜਿਵੇਂ ਕਿਸੇ ਬਾਂਦਰ ਦੇ ਹੱਥ ਦੇ ਵਿਚ ਚਿੰਤਾ ਮਣੀ ਆ ਜਾਏ ਨਾ, ਤੇ ਉਹਨੂੰ ਉਹਦਾ ਮੁੱਲ ਨਹੀਂ ਪਤਾ ਹੁੰਦਾ ਵੀ ਚਿੰਤਾ ਮਣੀ ਕੀ ਹੈ। ਬਾਂਦਰ ਕੋਈ ਹੱਥ ਚ ਚਿੰਤਾ ਮਣੀ ਉਹਨੂੰ ਕਹਿੰਦੇ ਨੇ ਜਿਹਦੇ ਕੋਲੋਂ ਜੋ ਚਿਤਵਨੀ ਕਰੀਏ ਤੇ ਪੂਰੀ ਹੋ ਜਾਂਦੀ, ਤੇ ਬਾਂਦਰ ਦੇ ਕੋਲ ਚਿੰਤਾ ਮਣੀ ਆ ਜਾਵੇ ਉਹਨੂੰ ਉਹਦੀ ਸਾਰ ਦਾ ਨੀ ਪਤਾ ਹੁੰਦਾ, ਉਹਦੀ ਕੀਮਤ ਦਾ ਨੀ ਪਤਾ। ਭਾਈ ਗੁਰਦਾਸ ਜੀ ਵੀ ਕਹਿੰਦੇ ਨੇ ਨਾ, ਰਤਨਮਈ ਗਲ ਬਾਂਦਰ ਹੈ ਕਿਹੋ ਕੀਮ ਨਾ ਜਾਣੈ। ਬਾਂਦਰ ਦੇ ਗਲ ਦੇ ਵਿਚ ਰਤਨ ਪਾਇਆ ਹੋਵੇ ਉਹਨੂੰ ਉਹਦੀ ਕੀਮਤ ਦਾ ਨੀ ਪਤਾ ਹੁੰਦਾ। ਚਿੰਤਾ ਮਣੀ ਕਿਸੇ ਬਾਂਦਰ ਦੇ ਹੱਥ ਆ ਜਾਏ ਉਹਨੂੰ ਉਹਦੀ ਕੀਮਤ ਦਾ, ਉਹਦੇ ਮੁੱਲ ਦਾ ਨੀ ਪਤਾ ਹੁੰਦਾ।
ਕਹਿ ਕੇ ਨਜ਼ਰ ਬੰਦ ਸਾਕੀਨਾ, ਜਾਣਿਓ ਗਇਓ ਨ ਕਿਆ ਕਰ ਦੀਨਾ।
ਉਹ ਜਿਹੜੇ ਮਾੜੀ ਮਤ ਵਾਲੇ ਲੋਕ ਮਹਾਰਾਜ ਜੀ ਦੀ ਮਹਿਮਾ ਨਹੀਂ ਜਾਣ ਸਕੇ, ਉਹ ਗੱਲਾਂ ਕਰਦੇ ਆਪਸ ਵਿਚ ਕੀ ਕਹਿੰਦੇ ਨੇ, ਕਹਿੰਦੇ ਨੇ ਜੀ ਸਾਡੀ ਨਿਗਾਹ ਬੰਨ ਲਈ ਸੀ, ਉਹਨਾਂ ਨੇ ਨਜ਼ਰ ਬੰਨ ਲਈ ਸੀ, ਤੇ ਨਜ਼ਰ ਬੰਨ ਕੇ ਪਤਾ ਨੀ ਉਹਨਾਂ ਨੇ ਕੀ ਕੀਤਾ, ਸਾਨੂੰ ਤਾਂ ਪਤਾ ਹੀ ਨਹੀਂ ਲੱਗਾ। ਇਹ ਤਾਂ ਨਜ਼ਰ ਬੰਨ ਲੈਂਦੇ ਨੇ ਜੀ, ਇਹ ਤਾਂ ਜਾਦੂਗਰੀਆਂ ਵਾਲੀਆਂ ਗੱਲਾਂ ਹੁੰਦੀਆਂ, ਤੇ ਨਜ਼ਰ ਬੰਨ ਕੇ ਪਤਾ ਨੀ ਉਹਨਾਂ ਨੇ ਕੀ ਕੁਝ ਕੀਤਾ, ਕੀ ਕੁਝ ਵਿਖਾਇਆ, ਸਾਨੂੰ ਨੀ ਪਤਾ ਲੱਗਾ। ਇੱਦਾਂ ਜਿਹੜੇ ਨਾ ਸਮਝ ਲੋਕ ਸਨ ਉਹ ਇਸ ਪ੍ਰਕਾਰ ਗੱਲਾਂ ਕਰਦੇ ਨੇ।
ਦੋਏਰਾ ਮਲਕ ਮੰਦ ਮਤ ਮੂਡ ਮਨ ਕਲਮਲ ਬਲਤ ਮਲੀਨ।
ਇਧਰ ਮਲਕ ਭਾਗੋ ਜਿਹੜਾ ਮਾੜੀ ਮਤ ਵਾਲਾ ਤੇ ਮੂਰਖ ਮਨ ਵਾਲਾ, ਜਿਹਦੇ ਅੰਦਰ ਕਲਯੁਗ ਦੇ ਪਾਪ ਹੀ ਬਲ ਰਹੇ ਨੇ, ਕਲਯੁਗ ਦੇ ਪਾਪਾਂ ਚ ਸੜ ਰਿਹਾ, ਬੜੇ ਬੜੇ ਪਾਪ ਕਰਮ ਜਿਹਨੇ ਕੀਤੇ ਨੇ ਆਪਣੀ ਜ਼ਿੰਦਗੀ ਚ, ਗੁਨਾਹ ਅਪਰਾਧ ਕੀਤੇ, ਉਹਨਾਂ ਪਾਪਾਂ ਦੀ ਅੱਗ ਚ ਸੜ ਰਿਹਾ, ਤੇ ਮੂਰਖ ਹੈ, ਮਾੜੀ ਮਤ ਵਾਲਾ ਹੈ ਮਲਕ।
ਮੈਂ ਮਾ ਮਾਨ ਨਾ ਪਦ ਪਰਿਓ ਬੋਲੋ ਮਤ ਸਰਕੀਨ।
ਸਤਿਗੁਰੂ ਜੀ ਦਾ ਜਾਰਾ ਕੌਤਕ ਅੱਖਾਂ ਨਾਲ ਵੇਖ ਲਿਆ, ਔਰ ਮਹਾਰਾਜ ਜੀ ਦਾ ਜਾਰਾ ਕੌਤਕ ਵੇਖ ਕੇ ਵੀ ਮਹਿਮਾ ਨਾ ਜਾਣ ਕੇ ਮਹਾਰਾਜ ਜੀ ਦੇ ਚਰਨੀ ਨਹੀਂ ਪਿਆ। ਸਤਿਗੁਰੂ ਜੀ ਦੀ ਮਹਿਮਾ ਵੇਖ ਕੇ ਵੀ ਮਹਾਰਾਜ ਜੀ ਦੇ ਚਰਨੀ ਨਹੀਂ ਢਿਆ, ਸਗੋਂ ਹੋਰ ਈਰਖਾ ਕਰਨ ਲੱਗ ਪਿਆ ਮਨ ਚ, ਹੋਰ ਜ਼ਿਆਦਾ ਮਤਸਰ ਦੀ ਅੱਗ ਦੇ ਵਿਚ ਸੜਨ ਲੱਗਾ।
ਜੋ ਪਈ ਹਿਰਦੈ ਵਿਚਾਰ ਅਸੀਂ ਅੱਗੇ ਆਨਾ, ਬੈਰ ਲਿਓ ਤੋ ਸੁਖ ਮਮ ਪ੍ਰਾਨਾ।
ਮਲਕ ਭਾਗੋ ਈਰਖਾ ਕਰਕੇ ਆਪਣੇ ਮਨ ਚ ਵਿਚਾਰਦਾ, ਸੋਚਦਾ, ਕਹਿੰਦਾ ਜਦੋਂ ਕਿਤੇ ਮੇਰਾ ਦਾ ਲੱਗਾ ਨਾ ਤੇ ਇਹਨਾਂ ਕੋਲੋਂ ਆਪਣਾ ਵੈਰ ਲਵਾਂਗਾ, ਇਹਨਾਂ ਕੋਲੋਂ ਮੈਂ ਆਪਣਾ ਪੂਰਾ ਬਦਲਾ ਲਵਾਂਗਾ। ਏਦਾਂ ਸੋਚਦਾ ਵੀ ਇਹਨਾਂ ਨੇ ਮੇਰੀ ਬੇਇੱਜ਼ਤੀ ਕੀਤੀ ਹੈ, ਮੇਰਾ ਨਿਰਾਦਰ ਕੀਤਾ, ਆਪਣੀ ਕਰਾਮਾਤ ਵਿਖਾ ਕੇ ਜਦੋਂ ਕਿਤੇ ਸਬੱਬ ਬਣਿਆ, ਸਮਾਂ ਬਣਿਆ, ਮੈਂ ਇਹਨਾਂ ਕੋਲੋਂ ਆਪਣੀ ਦੁਸ਼ਮਣੀ ਲਵਾਂਗਾ, ਆਪਣਾ ਬਦਲਾ ਲਵਾਂਗਾ, ਤਾਂ ਮੇਰੇ ਮਨ ਨੂੰ ਸੁੱਖ ਮਿਲੇਗਾ, ਤਾਂ ਮੇਰੇ ਅੰਦਰਲੇ ਮਨ ਨੂੰ ਸ਼ਾਂਤੀ ਮਿਲੇਗੀ।
ਲੱਜਤ ਕੀਨੋ ਮੋਏ ਬੋ ਮਾਏ ਖਾਨ ਨਿਕਟ ਗਏ ਵਾਵੋ ਤਾਈ।
ਇਹਨਾਂ ਨੇ ਮੈਨੂੰ ਬਹੁਤ ਸੈਂਕੜੇ ਲੋਕਾਂ ਦੇ ਵਿਚ ਲੱਜਤ ਕੀਤਾ, ਸ਼ਰਮਿੰਦਾ ਕੀਤਾ, ਸ਼ਰਮਸਾਰ ਕੀਤਾ ਹੈ। ਮੇਰੀ ਖਾਨ ਦੇ ਨਾਲ ਬੜੀ ਬਣਦੀ ਹੈ, ਜਿਹੜਾ ਸਾਡੇ ਨਗਰ ਦਾ ਰਾਜਾ ਹੈ, ਕਿਤੇ ਗੱਲ ਬਣ ਗਈ ਤੇ ਉਸ ਰਾਜੇ ਨਾਲ ਗੱਲਬਾਤ ਕਰਕੇ ਮੈਂ ਇਹਨਾਂ ਨੂੰ ਪਕੜਾਵਾਂਗਾ, ਖਾਨ ਨੂੰ ਕਹਾਂਗਾ ਵੀ ਇਹਨੂੰ ਫੜ ਕੇ ਲਿਆਓ ਤੇ ਬੰਨ ਕੇ ਕੈਦ ਬਖਾਨੇ ਵਿਚ ਕੈਦੀ ਬਣਾ ਕੇ ਰੱਖੋ, ਇਹੋ ਜਿਹਾ ਬਦਲਾ ਇਹਨਾਂ ਕੋਲੋਂ ਲਵਾਂਗਾ ਤਾਂ ਮੇਰੇ ਮਨ ਨੂੰ ਸ਼ਾਂਤੀ ਮਿਲੇਗੀ।
ਜੇਤੇ ਦੁੱਖ ਪਾਵੇ ਜਦ ਸੋ ਕਰਤ ਉਪਾਵ ਲੋਕ ਯੁਗ ਕੋ।
ਏਦਾਂ ਇਹ ਮੂਰਖ ਮਲਕ ਭਾਗੋ ਮਨ ਚ ਸੋਚਦਾ ਜਿਹਦੇ ਕਰਕੇ ਇਹਨੂੰ ਦੁੱਖ ਹੀ ਦੁੱਖ ਮਿਲਣਾ ਤੇ ਦੋਵੇਂ ਜਹਾਨ ਇਹਦੇ ਹੱਥੋਂ ਖੋਏ ਜਾਣੇ ਨੇ। ਇਹੋ ਜੇ ਕਰਮ ਕਰਨ ਵਾਸਤੇ ਉਪਾਅ ਕਰ ਰਿਹਾ ਮਲਕ ਪਾਕ।
ਭੋਰ ਪਈ ਤਜ ਪੌਨ ਪਦਾਰਾ ਗਯੋ ਖਾਨ ਕੀ ਸਭਾ ਮਜਾਰਾ।
ਏਦਾਂ ਰਾਤ ਬੀਤ ਗਈ, ਅਗਲਾ ਦਿਨ ਚੜਿਆ ਤੇ ਵਜ਼ੀਰ ਜੋ ਸੀ ਖਾਨ ਦਾ, ਨਵਾਬ ਦੇ ਇਲਾਕੇ ਦੇ ਨਵਾਬ ਦਾ, ਅਗਲੇ ਦਿਨ ਚੜਿਆ ਤੇ ਸਭਾ ਲੱਗੀ ਖਾਨ ਦੀ ਨਵਾਬ ਦੀ, ਔਰ ਨਵਾਬ ਦੀ ਸਭਾ ਦੇ ਵਿਚ ਉਸ ਵੇਲੇ ਮਲਕ ਭਾਗੋ ਪਹੁੰਚਿਆ।
ਇਕ ਤੇ ਤਾਤ ਤਰਨ ਜੇ ਬੈਸਾ ਪਯੋ ਆਮ ਮੈਂ ਮ੍ਰਿਤਕ ਜੈਸਾ।
ਪਰਮੇਸ਼ਰ ਦੀ ਖੇਡ ਕੁਝ ਇਹੋ ਜਿਹੀ ਵਰਤੀ ਵੀ ਜਿਹੜਾ ਨਗਰ ਦਾ ਰਾਜਾ ਸੀ ਉਹਦਾ ਇਕੋ ਇਕ ਲੜਕਾ ਸੀ, ਉਸ ਲੜਕੇ ਨੂੰ ਕੋਈ ਇਹੋ ਜਿਹਾ ਰੋਗ ਲੱਗਾ, ਬੜੇ ਵੈਦਾਂ ਕੋਲੋਂ ਇਲਾਜ ਕਰਾ ਲਏ, ਹਕੀਮਾਂ ਕੋਲੋਂ ਇਲਾਜ ਕਰਾ ਲਏ, ਬੜੇ ਉਪਚਾਰ ਕਰਾ ਲਏ, ਬੜੇ ਬੜੇ ਮੁਸਲਮਾਨ ਪੀਰਾਂ ਫਕੀਰਾਂ ਨੂੰ ਸੱਦ ਕੇ ਬੜੀਆਂ ਕਲਾਮਾਂ ਪੜਾ ਲਈਆਂ, ਪਰ ਉਹ ਰੋਗ ਉਸ ਬੱਚੇ ਨੂੰ ਕੁਝ ਇਹੋ ਜਿਹਾ ਲੱਗਾ ਵੀ ਮੁਰਦਿਆਂ ਵਾਂਗੂ ਹੀ ਪਿਆ ਹੋਇਆ, ਬੇਹੋਸ਼ ਵਿਚ, ਬੇਸੁਧੀ ਵਿਚ, ਸਰੀਰ ਦੀ ਕਿਰਿਆ ਤੱਕ ਨਹੀਂ ਕਰ ਸਕਦਾ। ਕਹਿੰਦੇ ਮੁਰਦਿਆਂ ਵਾਂਗੂ ਉਹਦੀ ਹਾਲਤ ਬਣੀ ਹੋਈ ਹੈ।
ਕਰ ਉਪਚਾਰ ਸਕੇ ਸਮਦਾਈ ਤੇ ਕੋ ਰੋਗ ਨਾ ਸਕੇ ਗਵਾਈ।
ਬੜੇ ਉਪਚਾਰ ਕੀਤੇ ਨਵਾਬ ਨੇ, ਬੜੀਆਂ ਦਵਾਈਆਂ ਦਾਰੂ, ਜਿੱਥੇ ਜਿੱਥੇ ਕਿਸੇ ਨੇ ਕਿਹਾ ਉੱਥੇ ਜਾ ਕੇ ਨੱਕਾਂ ਰਗੜੀਆਂ, ਬੜੀਆਂ ਮਜ਼ਾਰਾਂ ਤੇ ਜਾ ਕੇ ਸੀਰਨੀਆਂ ਚੜਾਈਆਂ, ਪਰ ਹਜ਼ਾਰਾਂ ਉਪਚਾਰ ਕਰਨ ਦੇ ਬਾਵਜੂਦ ਥੱਕ ਗਏ, ਇਹਦੇ ਬੱਚੇ ਦਾ ਰੋਗ ਨਹੀਂ ਗਿਆ। ਉਸੇ ਤਰ੍ਹਾਂ ਬੇਹੋਸ਼ੀ ਵਿਚ, ਬੇਸੁਧੀ ਵਿਚ ਉਹ ਪਿਆ ਰਿਹਾ, ਉਹਦਾ ਰੋਗ ਨਹੀਂ ਨਿਵਰਤ ਹੋ ਸਕਿਆ, ਉਹਦੇ ਰੋਗ ਨੂੰ ਇਹ ਦੂਰ ਨਹੀਂ ਕਰ ਸਕੇ।
ਦੋਹੇਰਾ ਮਲਕ ਨਿਕਤ ਬੂਝਿਓ ਨਿਰਪਤ ਸੁਤਨੈ ਹੋਏ ਆਰਾਮ।
ਜਦੋਂ ਮਲਕ ਭਾਗੋ ਨਵਾਬ ਦੇ ਕੋਲ ਗਿਆ ਤੇ ਦੋਵਾਂ ਦੀ ਗੱਲਬਾਤ ਚੱਲ ਪਈ, ਨਵਾਬ ਦੇ ਮਨ ਚ ਆਪਣੇ ਪੁੱਤਰ ਦੀ ਚਿੰਤਾ, ਇਹ ਵਜ਼ੀਰ ਸੀ ਮਲਕ ਭਾਗੋ ਤੇ ਲਾਗੇ ਬੈਠੇ ਨਾਲ ਗੱਲ ਛੇੜੀ, ਕਹਿਣ ਲੱਗਾ ਜੀ ਮੇਰੇ ਪੁੱਤਰ ਨੂੰ ਆਰਾਮ ਨਹੀਂ ਮਿਲ ਰਿਹਾ, ਉਹਨੂੰ ਆਰਾਮ ਨਹੀਂ ਆ ਰਿਹਾ, ਬੜੇ ਉਪਚਾਰ ਬੜੀਆਂ ਦਵਾਈਆਂ ਮੈਂ ਕਰ ਹਾ ਰਿਹਾ ਪਰ ਮੇਰੇ ਪੁੱਤਰ ਨੂੰ ਆਰਾਮ ਨਹੀਂ ਮਿਲਿਆ।
ਕੋ ਉਪਚਾਰ ਨ ਲਾਗੇ ਕਰੋ ਕੌਣ ਅਬ ਕਾਮ।
ਇਹ ਮਲਕ ਭਾਗੋ ਤੂੰ ਸਿਆਣਾ ਹੈ, ਵਜ਼ੀਰ ਹੈ ਮੇਰਾ, ਮੈਨੂੰ ਤੂੰ ਹੀ ਦੱਸ ਹੁਣ ਕੋਈ ਉਪਾਅ ਕਿ ਹੁਣ ਮੈਂ ਕੀ ਕਰਾਂ, ਕਿਉਂਕਿ ਕੋਈ ਵੀ ਉਪਚਾਰ ਨਹੀਂ ਲੱਗਦਾ, ਹਕੀਮ ਨੀਮ ਜਿੰਨੇ ਨੇ ਸਾਰੇ ਆ ਕੇ ਦਵਾਈਆਂ ਦਾਰੂ ਕਰ ਕਰਕੇ ਹਾਰ ਗਏ ਨੇ ਪਰ ਉਹਨੂੰ ਕਿਸੇ ਵੀ ਪ੍ਰਕਾਰ ਨਾਲ ਆਰਾਮ ਨਹੀਂ ਮਿਲਿਆ, ਹੁਣ ਤੂੰ ਦੱਸ ਮੈਂ ਕੀ ਕੰਮ ਕਰਾਂ।
ਜੋ ਪਈ ਪੇਖ ਜਿਨਾ ਨਾ ਫਾਂਸ ਕਰਾਏ ਗੌਸ ਪੀਰ ਮੈਂ ਸਭੈ ਮਨਾਏ।
ਅਨੇਕਾਂ ਪ੍ਰਕਾਰ ਦੇ ਇਲਾਜ ਮੈਂ ਕਰਾ ਕੇ ਹਾਰ ਗਿਆ, ਬੜੇ ਬੜੇ ਗਾਉਂ ਸੌਲੀਏ ਪੀਰ ਮੈਂ ਮਨਾਏ ਨੇ, ਬੜਿਆਂ ਦੀਆਂ ਮੰਨਤਾਂ ਮੰਨੀਆਂ ਨੇ, ਬੜਿਆਂ ਦੀਆਂ ਜਾ ਕੇ ਮੰਨਤਾਂ ਪੂਰੀਆਂ ਵੀ ਕੀਤੀਆਂ ਨੇ।
ਜੇ ਬਿਦ ਮੁਜਕਿਨ ਆਨ ਬਖਾਨੀ ਸੋ ਮੈਂ ਕਰੀ ਹਿਰਦੈ ਪਰਮਾਨੀ।
ਜਿਵੇਂ ਜਿਵੇਂ ਕਿਸੇ ਨੇ ਮੈਨੂੰ ਆ ਕੇ ਦੱਸਿਆ ਜੀ ਏਦਾਂ ਕਰੋ, ਮੈਂ ਉਸੇ ਤਰ੍ਹਾਂ ਕੀਤਾ। ਕਿਸੇ ਨੇ ਆਖਿਆ ਜੀ ਫਲਾਣੀ ਥਾਂ ਤੇ ਜਾਓ, ਉੱਥੇ ਤੁਹਾਡੀ ਇੱਛਾ ਪੂਰੀ ਹੋਣੀ, ਉੱਥੇ ਵੀ ਗਿਆ। ਹਰ ਜਗ੍ਹਾ ਤੇ ਹਰ ਥਾਂ ਤੇ ਜਾ ਕੇ ਮੈਂ ਆਪਣੀਆਂ ਮੰਨਤਾਂ ਮੰਨ ਆਇਆ ਹਾਂ ਪਰ ਮੇਰੇ ਪੁੱਤਰ ਨੂੰ ਆਰਾਮ ਨਹੀਂ ਮਿਲਿਆ, ਉਹਨੂੰ ਕਿਸੇ ਪ੍ਰਕਾਰ ਦੀ ਅਰੋਗਤਾਈ ਨਹੀਂ ਮਿਲੀ ਤੇ ਹੇ ਮਲਕ ਭਾਗੋ ਹੁਣ ਤੂੰ ਦੱਸ ਮੈਂ ਕੀ ਕਰਾਂ, ਕਿਹੋ ਜਿਹਾ ਉਪਚਾਰ ਕਰਾਂ।
ਸੁਣ ਕਰ ਭਾਗੋ ਮਨ ਮੈਂ ਗੁਨੀਆ ਜੋ ਚਾਤ ਸੋ ਕਾਰਜ ਬਣਿਆ।
ਮਲਕ ਭਾਗੋ ਨੇ ਜਦੋਂ ਸੁਣਿਆ ਨਾ, ਉਹ ਪਹਿਲਾਂ ਈਰਖਾ ਦੀ ਅੱਗ ਚ, ਮਤਸਰ ਦੀ ਅੱਗ ਚ ਸੜ ਰਿਹਾ ਸੀ, ਸੋਚਿਆ ਵੀ ਇਹ ਤਾਂ ਉਹ ਕੰਮ ਬਣ ਗਿਆ ਜੋ ਮੈਂ ਸੋਚਦਾ ਸੀ, ਬਣ ਗਈ ਗੱਲ। ਮਲਕ ਭਾਗੋ ਹੁਣ ਮਨ ਹੀ ਮਨ ਬੜਾ ਖੁਸ਼ ਹੋਇਆ ਸੁਣ ਕੇ ਨਵਾਬ ਦੀ ਇਹ ਗੱਲ ਕਿ ਮੈਂ ਜੋ ਚਾਹੁੰਦਾ ਸੀ ਉਹੀ ਕੰਮ ਹੋ ਬਣਿਆ।
ਬੋਲਿਓ ਦੁਸ਼ਟ ਮੰਦ ਮਤ ਮਾਨੀ ਜੇ ਤੇ ਨਰਕ ਪਾਏ ਦੁੱਖ ਖਾਨੀ।
ਮਾੜੀ ਮਤ ਵਾਲਾ ਜਿਹੜੀ ਇਹੋ ਜਿਹੀ ਗੱਲ ਬੋਲਿਆ ਜਿਹਦੇ ਨਾਲ ਸਿੱਧਾ ਨਰਕਾਂ ਚ ਹੀ ਪੈਣਾ ਮਲਕ ਭਾਗੋ, آپ اپنے ہاتھی نرکاں دا دروازہ کھولن واسطے ملک پاگو بولیا، اس ویلے نواب نو کہن لگا،
گو فقیر کان لے کو تم ست بے دن کھوے سو۔
کہن لگا نواب صاحب ایدا کرو بھی کوئی کراماتی فقیر ہوے اونوں پھڑ کے منگاؤ، نالے کراماتی فقیر ہوے تے نالے پھڑ کے منگاؤ، اونوں بےنتی کر کے نہیں، اے صلاح دین لگا آپ نرکاں وچ پین لئی۔ کہنا جی کوئی کراماتی عظمتی قابل فقیر ہوے اونوں پھڑ کے تسی ایتھے منگاؤ، او آوے، او آ کے کوئی آ کے کرامات عظمت بکھاوے تے تیرے پتر دا اے روگ دور کر دے، تیرے پتر دی اے ویدن نو دور کر دے وے۔
تین بن روج تن جائے نہ کیسے، جج پج بل بن شترو جیسے۔
کیونکہ میں سمجھ گیا ہاں بھی اینو کوئی ہن حکیم نہیں ٹھیک کر سکدا، کوئی کراماتی فقیر پھڑ کے منگاؤ، وہی آ کے دا دکھ دور کرے گا، او دے تو بنا اے رج اے روگ دور نہیں ہونا۔ جویں اپنی باہاں دے بال تو بنا کسے شترو دا ناس نہیں نا ہوندا، ایدا کسے فقیر تو بنا ایدا اے روگ ایدا اے دکھ دور نہیں ہونا۔
سن شرونن پنے اتخانا کو کامل مجھ نہیں پچھانا۔
سن کے اگو نواب بولیا، کہندا ملک پاگو مینو تا پتا نہیں کوئی یہو جا کراماتی فقیر کوئی اپنے علاقے چ رہندا ہوئے، نا مینو دسیا، پہلا جننے پیر فقیر سی میں بلا ویکھے نے کسے کولوں علاج نہیں ہو سکیا، مینو تا پتا نہیں، نہ ہی مینو پچھان ہے کسے کامل فقیر دی، جے تینوں پتا ہووے تے توں دس دے۔
کہت ملک اک نانک نامو سو کامل سمجھو اب رامو۔
ملک پاگو نے آکھیا بن گئی گل، یہی کونا سی او دے منہ بولیا، کہن لگا نواب صاحب اپنے نگر دے وچ اک نانک نام دا فقیر آیا ہویا، تے مینوں پتا لگا بھی او بڑا کامل ہے، او بڑا کراماتی ہے، او دے کول عظمتاں نے کراماتاں ہن۔
دوئرا بو نر سنے نہ گنے من او گن کے گن ریت۔
ایتھے بھائی صاحب جی اپنے والوں ایک بچار سانو پیش کر کے دستے نے بھی عام کر کے بہت سارے لوگ ایسے ہوندے نے جنوں کوئی گل کوئی دسے تے سن کے اسی طرح مان لیندے نے، او اے نہیں وچار کردے بھی ایدے چ گن کی ہے تے اوگن کی ہے، جویں کسے نے دسیا اسی طرح کر لیا، وچار نہیں کردے بھی اے کام کرن چ مینوں فائدہ ہے جاں ایدے وچ نقصان ہے، اے وچار بہتے نر نہیں کردے، جویں کوئی دسدا ہے اسی طرح وہ کر لیندا ہے۔
سنت گئے تیری جئی کدوں سیو سہ پریت۔
کوئی حال اس نواب دا ہویا، جویں ملک پاگو نے کہا نا بھی پھڑ کے منگا لو، انہیں آخیا جی منگا لینے پکڑ کے، پر اے نہیں وچار کیتی بھی جڑے مہاپرکھ سادھو ہندے نے وہ پھڑن نال نہیں ریجدے، بھی انہاں نوں پھڑ کے تکے نال منگائیے ادا نہیں ریجدے، وہ ریج دے نے سیوا کیتے ہیں تے بینتی کیتے ہیں، اے وچار نہیں کیتی نواب نے۔ ملک پاگو نے کہا جی پھڑ کے منگا لو، اسی طرح ہی انہیں کہا جی بالکل اسی طرح ہی کر دیں، انہیں کوئی وچار نہیں کیتی کہ مہاپرکھ سادھو جڑے نے وہ سیوا کیتے ہیں پرسن ہوندے نے، نہ کہ زبردستی پھڑ کے لیاندے ہیں۔
کیوں پئی سن پٹھان نے من جی پٹھائے لالو سدن دی جاسو آئے۔
سن کے پٹھان نے اسی ویلے اپنے سپاہی بھیجے بھی جاؤ جتھے ہیں، کہندے جی لالو دے گھر نے، کہندے سپاہی اسی ویلے پٹھان دے بھیجے ہوئے بھائی لالو دے گھر وال آئے جتھے بھائی لالو دا گھر ہے۔
گمنے ہوتے سب ادیانا کمل نین شری گرو گت دینا۔
سات گرو جی جدو دن چڑھتا سی تے باہر نو جنگل چ چلے جاندے سی، ادیان چ جا کے کانت چ بیٹھ جانا، تے مہاراج جی نو لین واسطے جدو سپاہی لالو دے گھر پہنچے تے ویکھیا کہ سات گرو جی باہر ادیان وال جنگل وال گئے ہوئے، مکتی داتے پادشاہ ادھر بیٹھے ہوئے نے۔
کہیں کہ چلو پوال بلائے کرو نے نائیں تو گیلے جائیں۔
پہاڑ کر دیا ایتھے جنگل ویچی مہاراج گرو نانک صاحب کوڑی آ گئے، اگے ست گرو جی چونکڑا ماریا پدم آسن لائی بیٹھے سپاہی آ گئے، ਕਹਿੰਦੇ ਜੀ ਚਲੋ ਤੁਹਾਨੂੰ ਸਾਡੇ ਨਗਰ ਦੇ ਨਵਾਬ ਨੇ ਬੁਲਾਇਆ, ਆਪੇ ਚੱਲੋਗੇ ਠੀਕ ਆ, ਨਹੀਂ ਤਾਂ ਫੜ ਕੇ ਲੈ ਜਾਂਗੇ। ਇਹੀ ਸ਼ਬਦ ਆ ਕੇ ਕਹੇ ਕਿ ਜੇ ਤੁਹਾਨੂੰ ਸਾਡੇ ਨਵਾਬ ਸਾਹਿਬ ਨੇ ਬੁਲਾਇਆ, ਜੇ ਚੱਲੋਗੇ ਤਾਂ ਠੀਕ ਹੈ, ਨਹੀਂ ਤਾਂ ਫਿਰ ਪਕੜ ਕੇ ਲੈ ਜਾਂਗੇ। ਏਦਾਂ ਸਿਪਾਹੀਆਂ ਨੇ ਆ ਕੇ ਇਹ ਸ਼ਬਦ ਇਹ ਬੋਲ ਮਹਾਰਾਜ ਜੀ ਨੂੰ ਕਹੇ,
ਕਮਲ ਬਦਨ ਸੁਨ ਕਰ ਤੇ ਬਾਨੀ ਗਮਨੇ ਸੰਗ ਰਿਪਤ ਇਸ ਥਾਨੀ।
ਕਮਲ ਬਦਨ ਸਤਿਗੁਰੂ ਸੱਚੇ ਪਾਤਸ਼ਾਹ ਜੀ, ਇਹਨਾਂ ਦੀ ਅਲਪਗਤਾ ਸੀ ਨਾ, ਬੁੱਧੀ ਨਹੀਂ, ਜਿਸ ਦੀ ਜਿੰਨੀ ਬੁੱਧੀ ਹੁੰਦੀ ਆ ਉਹਨੇ ਉਨੇ ਕੁ ਸ਼ਬਦ ਕਹਿਣੇ ਹੁੰਦੇ, ਜਿਹਦੀ ਅਕਲ ਵਿਚ ਮਤ ਵਿਚ ਸ਼ਬਦ ਹੀ ਇੰਨੇ ਸਨ, ਇਹੀ ਕਹਿਣਾ। ਉਨ੍ਹਾਂ ਨੂੰ ਮਹਾਂਪੁਰਖਾਂ ਫਕੀਰਾਂ ਦੇ ਕੋਈ ਅਦਬ ਸਤਿਕਾਰ ਦਾ ਪਤਾ ਹੀ ਨਹੀਂ ਸੀ। ਸਤਿਗੁਰੂ ਜੀ ਵੀ ਅੱਗੋਂ ਕੁਝ ਨਹੀਂ ਬੋਲੇ, ਮੁਕਤੀ ਦਾਤੇ ਪਾਤਸ਼ਾਹ ਉੱਠੇ, ਉੱਠ ਕੇ ਇਹਨਾਂ ਦੇ ਨਾਲ ਤੁਰ ਪਏ ਉਸ ਥਾਂ ਤੇ ਜਿੱਥੇ ਨਗਰ ਏਵਨਾਬਾਦ ਦਾ ਨਵਾਬ ਬੈਠਾ ਸੀ, ਰਾਜਾ ਬੈਠਾ ਸੀ, ਇਹਦੀ ਸਭਾ ਲੱਗੀ ਹੋਈ ਸੀ, ਉਥੇ ਜਗਤ ਗੁਰੂ ਪਾਤਸ਼ਾਹ ਜੀ ਚੱਲ ਕੇ ਗਏ।
ਵੈਸੇ ਨਿਕ ਜਾਏ ਜਗਤੇ ਚਾ ਬੋਲਿਓ ਦਰਸ ਬਿਲੋਕ ਨਰੀਛਾ।
ਜਗਤ ਗੁਰੂ ਪਾਤਸ਼ਾਹ ਜੀ ਮਹਾਰਾਜ ਰਾਜੇ ਦੀ ਸਭਾ ਚ ਗਏ, ਜਾ ਕੇ ਦੀ ਸਭਾ ਵਿਚ ਬੈਠ ਗਏ, ਜਗਤ ਦੇ ਮਾਲਕ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਸਰੂਪ ਵੱਲ ਨਵਾਬ ਨੇ ਵੇਖਿਆ, ਸਾਹਿਬਾਂ ਦੇ ਸਰੂਪ ਵੱਲ ਨਵਾਬ ਨੇ ਤੱਕਿਆ, ਤੇ ਤੱਕਦਿਆਂ ਬੋਲਿਆ, ਉਸ ਵੇਲੇ ਕਹਿਣ ਲੱਗਾ,
ਭੋ ਫਕੀਰ ਮਮ ਸੁਤ ਕੋ ਰੋਗੋ ਦਿਓ ਗਵਾਏ ਕਰੋ ਨੇ ਸੋਗੋ।
ਅੱਗੋਂ ਨਵਾਬ ਦੀ ਮੱਤ ਤੇ ਵੇਖੋ ਕੈਸਾ ਪੜਦਾ ਪਾਇਆ ਮਲਕ ਭਾਗੋ ਨੇ, ਭੁੱਲੀ ਗਿਆ ਵੀ ਕਿਸੇ ਸਾਧੂ ਨੂੰ ਕਿਵੇਂ ਬੇਨਤੀ ਕਰੀਦੀ ਹੈ। ਕਹਿਣ ਲੱਗਾ ਜੀ ਮੇਰੇ ਪੁੱਤਰ ਨੂੰ ਰੋਗ ਹੈ, ਪਤਾ ਨੀ ਕੈਸਾ, ਉਹ ਬੇਸੁੱਧ ਹੋ ਕੇ ਪਿਆ ਮੁਰਦਿਆਂ ਦੇ ਸਮਾਨ, ਉਹਦੇ ਸਰੀਰ ਚ ਸਾਹ ਤਾਂ ਚੱਲਦੇ ਨੇ ਪਰ ਸਰੀਰ ਦੀ ਕਿਰਿਆ ਕੋਈ ਨੀ ਕਰ ਸਕਦਾ, ਪਤਾ ਨੀ ਉਹਨੂੰ ਕੈਸਾ ਰੋਗ ਲੱਗਾ ਹੈ, ਤੇ ਤੁਸੀਂ ਮੇਰੇ ਪੁੱਤਰ ਦਾ ਰੋਗ ਦੂਰ ਕਰ ਦਿਓ, ਉਹਦੇ ਰੋਗ ਦੀ ਨਿਵਿਰਤੀ ਕਰ ਦਿਓ। ਸੁਣਿਆ ਤੁਸੀਂ ਕਰਾਮਾਤੀ ਹੋ, ਅਜਮਤੀ ਹੋ, ਆਪਣੀ ਕਲਾ ਵਿਖਾਓ, ਆਪਣੀ ਕੋਈ ਅਜਮਤ ਵਿਖਾਓ ਤੇ ਮੇਰੇ ਪੁੱਤਰ ਨੂੰ ਅਰੋਗ ਕਰ ਦਿਓ, ਰੋਗ ਤੋਂ ਰਹਿਤ ਕਰ ਦਿਓ।
ਨਾ ਤਾਂ ਰੱਖੋ ਮੈਂ ਕੈਦ ਮਜਾਰਾ, ਮੈਂ ਛੋਡੋ ਮੈਂ ਦਿਓ ਆਹਾਰਾ।
ਕਹਿੰਦਾ ਜੇ ਮੇਰੇ ਪੁੱਤਰ ਦਾ ਰੋਗ ਤੁਸੀਂ ਨਾ ਠੀਕ ਕੀਤਾ ਤੇ ਫਿਰ ਮੈਂ ਤੁਹਾਨੂੰ ਕੈਦ ਖਾਨੇ ਚ ਕੈਦੀ ਬਣਾ ਕੇ ਰੱਖਾਂਗਾ, ਨਾ ਛੱਡਾਂਗਾ ਤੇ ਨਾ ਹੀ ਖਾਣ ਨੂੰ ਭੋਜਨ ਦਿਆਂਗਾ। ਕਹਿ ਵੀ ਕਿਸ ਤਰ੍ਹਾਂ ਰਿਹਾ, ਹੁਕਮ ਦੁਨੀਆਂ ਤੇ ਚੱਲ ਸਕਦਾ ਹੈ ਪਰ ਇੱਥੇ ਸਤਿਗੁਰੂ ਜੀ ਫਕੀਰੀ ਲਿਬਾਸ ਚ ਹਨ ਤਾਂ ਆਪ ਪਰਮੇਸ਼ਵਰ, ਪਰ ਇੱਥੇ ਫਕੀਰੀ ਲਿਬਾਸ ਵਿਚ ਫਕੀਰ ਬਣ ਕੇ ਆਏ ਨੇ, ਇੱਕ ਫਕੀਰ ਤੇ ਹੁਕਮ ਨਹੀਂ ਚੱਲ ਸਕਦਾ। ਕਹਿਣ ਲੱਗਾ ਜੀ ਜੇ ਤੁਸੀਂ ਇਹ ਮੇਰੀ ਗੱਲ ਨਾ ਮੰਨੀ ਤੇ ਤੁਹਾਨੂੰ ਕੈਦ ਖਾਨੇ ਚ ਕੈਦੀ ਬਣਾਵਾਂਗਾ, ਨਾ ਛੱਡਾਂਗਾ ਤੇ ਨਾ ਹੀ ਖਾਣ ਨੂੰ ਭੋਜਨ ਦਿਆਂਗਾ।
ਸੁਣ ਬੋਲੇ ਸ਼੍ਰੀ ਨਾਨਕ ਬਚਨਾ, ਤੂੰ ਪਾਵੋ ਬੰਦ ਮੈਂ ਪਚਨਾ।
ਸੁਣ ਕੇ ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਗਰੀਬ ਨਵਾਜ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ ਨਵਾਬ ਸਾਹਿਬ ਤੁਸੀਂ ਮੂੰਹ ਵਿਚ ਬੰਨੇ ਹੋਏ ਬੋਲ ਰਹੇ ਹੋ, ਕਿ ਜਿਹੜੀ ਸ਼ਬਦਾਵਲੀ ਤੁਸੀਂ ਆਪਣੇ ਮੂੰਹ ਕਹਿ ਰਹੇ ਹੋ ਨਾ, ਮੋਹ ਦੇ ਬੰਧਨ ਚ ਪੈ ਕੇ ਪਚੇ ਹੋਏ ਹੋ ਤੇ ਮੋਹ ਦੇ ਬੰਧਨ ਵਿਚ ਹੋ ਕੇ ਤੁਸੀਂ ਬੋਲ ਰਹੇ ਹੋ।
ਜਿਸ ਕੋ ਹਤਨ ਚੈਤ ਹੋ ਰੋਗੋ, ਸੋ ਤੂੰ ਪਹੁੰਚਤ ਭਾਈ ਅਮ ਲੋਗੋ।
ਸਤਨਾਮ ਸ੍ਰੀ ਮਹਾਰਾਜ ਜੀ ਕਹਿੰਦੇ ਨਵਾਬ ਸਾਹਿਬ ਜਿਹਦਾ ਰੋਗ ਦੂਰ ਕਰਨ ਵਾਸਤੇ ਕਹਿ ਰਹੇ ਹੋ ਨਾ, ਉਹ ਤਾਂ ਯਮ ਲੋਕ ਪਹੁੰਚ ਵੀ ਚੁੱਕਾ ਹੈ, ਉਹ ਤਾਂ ਮਰ ਚੁੱਕਾ ਹੈ ਆਪਣੇ ਘਰ ਚ। ਖਬਰ ਤਾਂ ਮੰਗਾ, ਜਿਹਦੇ ਰੋਗ ਦੀ ਨਿਵਿਰਤੀ ਵਾਸਤੇ ਤੂੰ ਕਹਿ ਰਿਹਾ, ਉਹ ਤਾਂ ਯਮ ਲੋਕ ਪਹੁੰਚ ਚੁੱਕਾ ਹੈ, ਉਹ ਤਾਂ ਮ੍ਰਿਤੂ ਵਸ ਹੋ ਚੁੱਕਾ।
ਸੁਧ ਨਿਕੇਤ ਕੀ ਲਿਓ ਮੰਗਾਏ, ਨਿਕਟ ਬੈਠ ਕਿਉਂ ਗਾਲ ਬਜਾਏ।
ਘਰ ਦੀ ਖਬਰ ਤਾਂ ਮੰਗਾ, ਪਿੱਛੋਂ ਪੁੱਛ ਤਾਂ ਸਹੀ ਭੇਜ ਕੇ ਕਿਸੇ ਨੂੰ ਵੀ ਘਰ ਚ ਹੋਇਆ ਕੀ ਆ ਤੇਰੇ, ਤੂੰ ਤਾਂ ਇੱਥੇ ਸਭਾ ਚ ਬੈਠਾ ਤੇ ਇੱਥੇ ਬੈਠਾ ਸਾਡੇ ਕੋਲ ਕਬੋਲ ਬੋਲ ਰਿਹਾ, ਆਪਣੇ ਘਰ ਦੀ ਖਬਰ ਸਾਰ ਮੰਗਾ ਵੀ ਉੱਥੇ ਕੀ ਕੁਝ ਹੋਇਆ।
ਸੁਣ ਬਿਸਮਤ ਘਰ ਨਰ ਕੋ ਭੇਜਿਆ, ਹਿਰਦੈ ਪੀਰ ਜਨ ਫਟਤ ਕਲੇਜਾ।
ਮਹਾਰਾਜ ਜੀ ਦੇ ਬਚਨ ਸੁਣਦਿਆਂ ਨਵਾਬ ਪੀੜਾ ਸਹਿਤ ਹੋ ਗਿਆ, ਕਲੇਜਾ ਪਾੜ ਗਿਆ ਦਰਦ ਦੇ ਨਾਲ, ਹੈਰਾਨ ਹੋਇਆ ਵੀ ਇਹ ਕੀ ਕਹਿ ਰਹੇ ਨੇ। ਉਸੇ ਵੇਲੇ ਕਹਿੰਦੇ ਪੀੜ ਕਰਕੇ ਇਸ ਨਵਾਬ ਦਾ ਕਲੇਜਾ ਪਾੜਦਾ ਹੈ, بڑا دکھی ہو رہا ہے.
اتنے میں مانو تے آوا مرت پے کو بچن سناوا.
بندہ بھیجیا سی اپنے محل چھتی نال واپس آیا تے آ کے انہیں آخیا نواب صاحب تہاڈا پتر ہن نہیں رہا اس دنیا چ, وہ موت بس ہو چکا ہے, مرتک ہو چکا ہے. او دے موت دی او دے مرن دی خبر آ کے اس سپاہی نے نواب نو سنائی.
سنت پے او تو بکل نریشا اٹھ آئے شری پرب جگتےشا.
نواب دے کول تا رونے پٹنے شروع ہو گئے, بے سدھ ہو کے زمین تے ڈگ پیا, کرلا رہے نے. ادھر جگت دے مالک ستگرو جی نے ویکھیا تے ویکھ کے صاحب جو اتھو اٹھ کے واپس چل آئے. یہ تا ٹل سچائی ہے, مرنا تا ہے ہی ہے. گریبن باغ صاحب سچے پاتشاہ جی مہاراج اتھوں اٹھے, اٹھ کے صاحب سچے پاتشاہ جی اتھوں واپس چل آئے.
سہج سبائے گئے ادیانا کیو ہان جن مانی مانا.
سہج سبائے ستے سدھ مہاراج جی پھر واپس باہر ادیان چ جنگل چ آ گئے. واپس تے ادیان وچ ہی آ گئے ایسے صاحب جی جنہاں وڈے وڈے مانیاں دے مان توڑ دتے نے, وڈے وڈے ہنکاریاں دے ہنکار توڑ سٹے نے. ایسے غریب نواز پاتشاہ ستے سدھ سبھاوک واپس پھر ادیان چ آ گئے نے.
اس پرکار تے سماں بتاوا جن دکھ بن کو جو گر داوا.
اس پرکار غریب نواز پاتشاہ جی کچھ سماں ہور بتیت کیتا ایمن آباد نگر وچ. ایسے صاحب جڑے اپنے سیوکاں دے دکھ روپی جنگل نو داوا اگ وانگو ساڑ دین والے نے. جویں جنگل چ داوا اگ لگدی تے جنگل سڑ کے سواہ ہو جاندا نا, ایداں میرے پادشاہ اپنے جنا سیوکاں دے دکھاں دی اس جنگل دی لکڑ نو داوا اگنی وانگو ساڑ کے دور کر دین والے نے.
لالو آلی ارین گزارے پور ہوتی ادیان پدارے.
رات ہندی ہے تا میرے پادشاہ جی مہاراج پائی لالو دے گھر واپس آ جاندے نے, تے دن سمے باہر بن وچ ہی جنگل وچ ایکانت وچ ہی ستگرو جی بتیت کردے ہن.
دوئرا پد پنکج کی پاس بر پرم منوگ پراگ.
تن گرو نانک صاحب جی سچے پاتشاہ جی مہاراج جی دے پوتر چرن کمل, انہ چرن کملوں کی جیڑی رج توڑ ہے, کہندے جی میں کمل دے پھول دے اتنے پراگ ہوں نا, اس پراگ نورا جا کے رس دے نال کھاندا ہے تے کھا کے اپنی ادھر پورتی کردا ہے. کہندے اسی طرح مہاراج جی دے پوتر چرن کملوں کی جیڑی توڑ ہے خاک ہے وہ بڑی شریشٹ پراگ دے سمان ہے.
نج من مد بلو بھائے کہ کہوں کتھا انراگ.
جویں اس پراگ دے اتے پورا منڈراؤں نا, اس پراگ دے نال ہی لبائے مان ہو کے اتے ہی رہندا. کہندے ادا میں اپنے من نو پورا بنا کے گرو صاحب جی دے چرن کملوں دی توڑ دی ٹیک لے کے اپنے سوامی دی اپنے مالک دی غریب نواز پاتشاہ دی پاون پوتر کتھا نو کہندا ہاں انوراگ سہت پریم سہت سناؤندا ہاں.
جو پئی بالا کیت سنت شری انگد شری گر کتھا دیو دے سمبت.
بھائی بالا جی ایک کتھا سنا رہے نے اور ستگرو گرو انگد دیو صاحب سچے پاتشاہ ایک کتھا سن رہے نے, ایسی کتھا جس نو سن کے دیوی سمپدا پراپت ہندی ہے, جس نو سن کے سب گن پراپت ہندے ہن, ایسی کتھا گرو انگد صاحب جی سن دے ہن.
ترپت نہ اوت شرون پٹ پیے جے نانک ہستانی تھیے.
گرو انگد صاحب جدو ایک کتھا سن دے سن سن کے کہیں دے رج دے نہیں, کنا روپی ڈونیا نال گرو صاحب جی دی کتھا دا امرت پی بھی جاندے نے. بھائی بالے نو کہہ دے سنائی چلو میرے صاحب دی کتھا, بڑی پیاری مٹھی کتھا ہے غریب نواز جی دی, سنائی چلو. تے کنا روپی ڈونیا نال پی بھی جاندے نے جڑے گرو نانک صاحب جی دے استھان تے آپ گدی تے مالک بن کے بیٹھے نے.
بدت نہ کرت کلا جن گوئی سنے اجان سمانگ سوئے.
مہاراج سچے پاتشاہ جی بینت کلاواں دے مالک گرو نانک صاحب دی ساری شکتی اندر ہے, ਪਰ ਮਹਾਰਾਜ ਜੀ ਨੇ ਆਪਣੀ ਕੋਈ ਵੀ ਕਲਾ ਪ੍ਰਗਟ ਨਹੀਂ ਕੀਤੀ। ਗੁਰੂ ਅੰਗਦ ਸਾਹਿਬ ਨੇ ਅਜਰ ਨੂੰ ਜਰਨ ਦੀ ਕਮਾਲ ਸੀ, ਅਜਰ ਨੂੰ ਜਰਨ ਵਿੱਚ ਮਹਾਨ ਮਹਾਰਾਜ ਗੁਰੂ ਅੰਗਦ ਸਾਹਿਬ। ਤੇ ਜਿਵੇਂ ਕੋਈ ਅਣਜਾਣ ਜਿਹਾ ਬੰਦਾ ਸੁਣਦਾ ਨਾ, ਏਦਾਂ ਅਣਜਾਣ ਜੇ ਬਣੇ ਬਹਿ ਕੇ ਭਾਈ ਬਾਲੇ ਕੋਲੋਂ ਸੁਣਦੇ, ਸੁਣਾਓ ਮੇਰੇ ਪ੍ਰੀਤਮ ਦੀ ਕਥਾ, ਮੇਰੇ ਪਿਆਰੇ ਦੀ ਕਹਾਣੀ ਸੁਣਾਓ। ਕਹਿੰਦੇ ਇਸ ਤਰ੍ਹਾਂ ਅਣਜਾਣ ਬਣ ਕੇ ਜਿਵੇਂ ਅਣਜਾਣ ਵਿਅਕਤੀ ਸੁਣਦੇ, ਇਸ ਤਰ੍ਹਾਂ ਮਹਾਰਾਜ ਜੀ ਸੁਣਦੇ ਨੇ।
ਫਿਰ ਕਾ ਲਗ ਦਰਸੀ ਸਭ ਜਾਣੈ, ਗੁਪਤ ਬਿਦਤ ਨਿਜ ਹਿਰਦੈ ਪਛਾਨੈ।
ਹਾਲਾਂਕਿ ਸਤਿਗੁਰੂ ਜੀ ਤਿੰਨਾਂ ਕਾਲਾਂ ਦੇ ਗਿਆਤਾ ਤੇ ਸਾਖੀ ਨੇ, ਗੁਪਤ ਪ੍ਰਗਟ ਸਭ ਕੁਝ ਜਾਣਦੇ ਨੇ ਕੀ ਹੋਇਆ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਕੀ ਕੀਤਾ, ਆਪ ਹੀ ਤਾਂ ਕੀਤਾ, ਪਹਿਲੇ ਜਾਮੇ ਚ ਵੀ ਆਪ ਹੀ ਨੇ, ਦੂਜੇ ਵਿਚ ਵੀ ਆਪ ਹੀ ਨੇ। ਹਾਲਾਂਕਿ ਸਭ ਕੁਝ ਜਾਣਦੇ ਨੇ, ਵਿਦਤ ਗੁਪਤ ਸਭ ਕੁਝ ਮਹਾਰਾਜ ਜੀ ਨੂੰ ਗਿਆਤ ਹੈ ਔਰ ਸਰਬ ਦੇ ਸਾਖੀ ਹਨ।
ਜਿਉਂ ਸਾਂਗੀ ਬੋ ਫੇਕ ਕਰੇ ਇੱਕ ਜੋਤ ਦਸ ਰੂਪ ਧਰੇ।
ਅੱਜ ਜਿਵੇਂ ਕੋਈ ਸਾਂਗੀ ਹੁੰਦਾ ਨਾ, ਉਹ ਵੱਖੋ ਵੱਖਰੇ ਭੇਸ ਬਣਾ ਲੈਂਦਾ, ਕਦੇ ਕੁਝ ਬਣ ਜਾਂਦਾ ਕਦੇ ਕੁਝ ਬਣ ਜਾਂਦਾ, ਪਰ ਅੰਦਰ ਤਾਂ ਇੱਕੋ ਹੀ ਹੁੰਦਾ ਨਾ। ਕਹਿੰਦੇ ਏਦਾਂ ਦਸ ਜਾਮਿਆਂ ਵਿੱਚ ਵਰਤੇ ਪਰ ਜੋਤ ਅੰਦਰ ਇੱਕੋ ਹੀ ਚੱਲਦੀ ਰਹੀ।
ਆਪਣਾ ਆਪ ਨਾ ਕਬੈ ਜਨਾਇਓ, ਭਗਤ ਰੂਪ ਥਰ ਭਗਤ ਕਹਾਇਓ।
ਆਪਣਾ ਆਪ ਨੀ ਜੜਾਇਆ ਗੁਰੂ ਅੰਗਦ ਸਾਹਿਬ ਨੇ, ਭਗਤੀ ਦਾ ਰੂਪ ਬਣ ਕੇ ਦਾਸ ਬਣ ਕੇ ਹੀ ਰਹੇ। ਕਦੇ ਨੀ ਆਖਿਆ ਸੀ ਪਰਮੇਸ਼ਵਰ ਹਾਂ, ਕਦੇ ਨੀ ਆਖਿਆ ਸੀ ਅਕਾਲ ਪੁਰਖ ਹਾਂ। ਆਪ ਅਕਾਲ ਪੁਰਖ ਦੇ ਭਗਤ ਬਣ ਕੇ ਦਾਸ ਬਣ ਕੇ ਸੰਸਾਰ ਵਿਚ ਵਿਚਰੇ।
ਦੋਏਰਾ ਸਾਂਗੀ ਪਾਚਲ ਬੇਕ ਕੋ ਕਬ ਨਾ ਬਤਾਵੇ ਸੋਏ।
ਅੰਤਾ ਜੀ ਜਿਵੇਂ ਇੱਕ ਸਾਂਗੀ ਹੁੰਦਾ ਨਾ, ਭੇਖ ਬਦਾਣ ਵਾਲਾ, ਬਦਲਣ ਵਾਲਾ, ਜਿਹੜਾ ਭੇਸ ਉਹਨੇ ਪਹਿਲਾਂ ਬਣਾਇਆ ਹੁੰਦਾ, ਅੱਗੇ ਦੂਸਰਾ ਬਣਾ ਲਵੇ ਤੇ ਪਿਛਲੇ ਬਾਰੇ ਨਹੀਂ ਦੱਸਦਾ ਵੀ ਉਦੋਂ ਵੀ ਮੈਂ ਸੀ। ਉਹ ਆਪਣਾ ਭੇਖ ਜਿਹੜਾ ਹੈ ਉਹ ਬਦਲਦਾ ਰਹਿੰਦਾ। ਇਹ ਸਵਾਂਗੀ ਦੀ ਹਾਲਤ ਹੁੰਦੀ ਹੈ।
ਭੇਖ ਤਰੇ ਜਸ ਕ੍ਰਿਤ ਤਸ ਇਹ ਜਾਣੈ ਸਭ ਕੋਈ।
ਸਵਾਂਗੀ ਜਿਹੋ ਜਿਹਾ ਵੇਖ ਬਣਾਉਂਦਾ ਫਿਰ ਕੰਮ ਵੀ ਅੱਗੋ ਉਹੋ ਜਿਹੇ ਵੇਖ ਵਾਲੇ ਕਰਦਾ। ਵੇਖਦਿਆਂ ਵੇਖਦਿਆਂ ਕੁਝ ਬਣ ਜਾਂਦਾ, ਵੇਖਦਿਆਂ ਵੇਖਦਿਆਂ ਕੁਝ ਬਣ ਜਾਂਦਾ, ਔਰ ਉਹ ਜਿਹੋ ਜਿਹਾ ਵੇਸ ਬਣਾਉਂਦਾ ਅੱਗੋ ਕੰਮ ਵੀ ਉਸੇ ਤਰ੍ਹਾਂ ਦਾ ਕਰਦਾ। ਇਸੇ ਤਰ੍ਹਾਂ ਮਹਾਰਾਜ ਗੁਰੂ ਅੰਗਦ ਸਾਹਿਬ ਕਰ ਰਹੇ ਨੇ। ਹੁਣ ਬਿਲਕੁਲ ਭਗਤ ਬਣ ਕੇ ਦਾਸ ਬਣ ਕੇ ਬੈਠੇ ਨੇ, ਹਨ ਆਪ ਹੀ ਪਰਮੇਸ਼ਵਰ। ਪਰ ਜਿਵੇਂ ਸਾਂਗੀ ਨੇ ਜਿਹੋ ਜਿਹਾ ਬਾਹਰੋਂ ਭੇਖ ਬਣਾਉਣਾ ਹੁੰਦਾ ਉਸੇ ਤਰ੍ਹਾਂ ਦੀ ਫਿਰ ਅੱਗੇ ਕਿਰਿਆ ਕਰਦੇ। ਏਦਾਂ ਗੁਰੂ ਅੰਗਦ ਸਾਹਿਬ ਜੀ ਮੱਲ ਅਖਾੜਾ ਸਾਹਿਬ ਵਿਖੇ, ਖਡੂਰ ਸਾਹਿਬ ਵਿਖੇ ਬੈਠੇ ਇਹੋ ਜਿਹਾ ਕੌਤਕ ਕਰਦੇ। ਭਾਈ ਸਾਹਿਬ ਭਾਈ ਬਾਲਾ ਜੀ ਮਹਾਰਾਜ ਜੀ ਨੂੰ ਕਥਾ ਸੁਣਾ ਰਹੇ ਨੇ ਤੇ ਗੁਰੂ ਸਾਹਿਬ ਜੀ ਸੁਣ ਰਹੇ ਨੇ। ਭਾਈ ਪਾਰੋ ਜੀ ਵਰਗੇ, ਬਾਬਾ ਬੁੱਢਾ ਸਾਹਿਬ ਜੀ ਵਰਗੀਆਂ, ਭਾਈ ਜੀਵਾ ਜੀ ਵਰਗੇ ਬੜੇ ਬੜੇ ਮਹਾਨ ਗੁਰਮੁਖ ਪਿਆਰੇ ਗੁਰਸਿੱਖ ਕਥਾ ਸੁਣ ਰਹੇ ਨੇ। ਉਹ ਪ੍ਰਕਰਨ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਸਾਹਿਬਾਂ ਦਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਹੋਇਆ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਜੀ ਵਾਹਿਗੁਰੂ 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 ਵਾਹਿਗੁਰੂ। ਜੀ ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ ਵਾਹਿਗੁਰੂ।
ਹੇ ਅਚੁੱਤ ਹੇ ਪਾਰ ਬ੍ਰਹਮ
ਅਵਿਨਾਸੀ ਅਗਨਾ।
ਨਹਿ ਸਰਬ ਮੈਂ
ਦੁਖ ਪੰਜਨ ਗੁਣ ਤਾਸ
ਹੇ ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੀਕ
ਹੇ ਗੋਬਿੰਦ ਹੇ ਗੁਣ ਨਿਧਾਨ
ਜਾਗੇ ਸਦਾ ਬਿਵੇਕ
ਅਪਰੰਪਰ ਹਰ ਹਰੇ
ਬਿਓ ਨਾਰ
ਹੇ ਸੰਤਹ ਕੈ ਸਦਾ ਸੰਗ